ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਗੁਰਦੁਆਰਾ ਸਿੱਖ ਸੈਂਟਰ ਐਲ ਸਬਰੰਟੇ ਕੈਲੀਫੋਰਨੀਆ ਸਟੇਟ ਦੇ ਵਿੱਚ। ਸੋ ਜਿੱਥੋਂ ਸੰਗਤਾਂ ਦੂਰ ਦੁਰਾਡੇ ਤੱਕ ਪਾਵਨ ਪਵਿੱਤਰ ਉਪਦੇਸ਼ ਸ਼੍ਰਵਣ ਕਰ ਰਹੀਆਂ ਹਨ, ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਹੁਣ ਤੱਕ 41 ਸ਼ਬਦ 29 ਅੰਗ ਦੇ ਅਖੀਰ ਤੱਕ ਹੋ ਚੁੱਕੇ ਨੇ। ਸੋ 42ਵਾਂ ਸ਼ਬਦ 29 ਅੰਗ ਦੇ ਥੱਲਿਓਂ ਸ਼ੁਰੂ ਹੋਣਾ ਹੈ, 30 ਅੰਗ ਵੱਲ ਹੁਣ ਆਪਾਂ ਚਲੇ ਜਾਣਾ ਉੱਪਰ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ, ਹਰ ਜੀਉ ਸਦਾ ਧਿਆਇ ਤੂੰ ਗੁਰਮੁਖ ਏਕੰਕਾਰ। ਇਹ ਸ਼ਬਦ ਦਾ ਪ੍ਰਯੋਜਨ ਹੈ। ਸਤਿਗੁਰੂ ਫਰਮਾਉਂਦੇ ਨੇ, ਸ੍ਰੀ ਰਾਗ ਤੀਜੇ ਪਾਤਸ਼ਾਹ, ਘਰ ਹੀ ਸੌਦਾ ਪਾਈ ਹੈ ਅੰਤਰ ਸਭ ਵੱਥ ਹੋਏ। ਇਹ ਸਰੀਰ ਦੇ ਅੰਦਰ ਜਿਹੜੀਆਂ ਸਾਰੀਆਂ ਵਸਤੂਆਂ ਪਈਆਂ ਨੇ, ਇਹ ਸਰੀਰ ਦੇ ਅੰਦਰ ਇਸ ਦੇਹੀ ਅੰਤਰ ਪੰਚ ਚੋਰ ਵਸਿਆ ਵੀ ਹੈ, ਇਸ ਦੇਹੀ ਵਿੱਚ ਔਗਣ ਵੀ ਹਨ ਗੁਣ ਵੀ ਹਨ। ਇਸ ਦੇਹੀ ਅੰਦਰ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਇਸ ਦੇਹੀ ਅੰਦਰ ਇਹ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਫਿਰ ਸਤਿਗੁਰੂ ਫਰਮਾਉਂਦੇ ਨੇ, ਹਰਿਮੰਦਰ ਇਹੋ ਸਰੀਰ ਹੈ। ਕਹਿਣ ਤੋਂ ਭਾਵ ਕਿ ਮਨੁੱਖਾ ਦੇਹੀ ਲਈ ਸਤਿਗੁਰਾਂ ਨੇ ਬਹੁਤ ਕੁਛ ਬਚਨ ਕੀਤੇ ਹਨ। ਹੁਣ ਜਿਹੜਾ ਨਾਮ ਰੂਪ ਸੌਦਾ ਉਹ ਵੀ ਸਰੀਰ ਦੇ ਵਿੱਚ ਹੀ ਹੈ। ਘਰ ਦੇ ਵਿੱਚੋਂ ਹੀ ਨਾਮ ਰੂਪ ਸੌਦਾ ਪਾਉਣਾ ਕਰੀਏ, ਸਰੀਰ ਰੂਪ ਘਰ ਦੇ ਵਿੱਚੋਂ ਨਾਮ ਰੂਪ ਸੌਦਾ ਪਾਈਏ ਤਾਂ ਅੰਦਰੋਂ ਹੀ ਸਾਰੀਆਂ ਵਸਤੂਆਂ ਗੁਣ ਰਿੱਧ ਸਿੱਧ ਨਿੱਧ ਸਾਰੇ ਖਜ਼ਾਨੇ ਅਤੇ ਵਸਤੂਆਂ ਦਾ ਮਾਲਕ ਵਾਹਿਗੁਰੂ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਇਸ ਦੇਹੀ ਦੇ ਅੰਦਰ ਖਜ਼ਾਨਾ ਖੋਲ੍ਹਣਾ ਪੈਂਦਾ ਹੈ। ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੇ ਆਪਣਾ ਖਜ਼ਾਨਾ ਰੱਖ ਦਿੱਤਾ ਹੈ। ਇੱਕ ਖਜ਼ਾਨਾ ਪਰਮਾਤਮਾ ਦਾ ਹੈ ਜੋ ਸਰੀਰ ਦੇ ਅੰਦਰ ਹੈ, ਇੱਕ ਬਾਹਰ ਸੰਸਾਰੀ ਖਜ਼ਾਨੇ ਹਨ ਜੋ ਮਾਇਆ ਦੇ ਹਨ। ਅੰਦਰਲੇ ਖਜ਼ਾਨੇ ਨੂੰ ਮਨੁੱਖ ਖੋਲ੍ਹਦਾ ਨਹੀਂ। ਮਹਾਰਾਜ ਕਹਿੰਦੇ ਨੇ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਅੰਦਰਲਾ ਖਜ਼ਾਨਾ ਅਖੁੱਟ ਹੈ, ਬਾਹਰਲਾ ਖਜ਼ਾਨਾ ਮੁੱਕ ਜਾਣ ਵਾਲਾ ਹੈ, ਪਰ ਇਹਦੀ ਪ੍ਰਾਪਤੀ ਜਿਹੜੀ ਹੈ ਅੰਦਰਲੇ ਖਜ਼ਾਨੇ ਦੀ ਉਹ ਕਿਵੇਂ ਹੋਵੇਗੀ? ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਫਰਮਾਉਂਦੇ ਨੇ ਬਚਨ, ਖਿਨ ਖਿਨ ਨਾਮ ਸੰਭਾਲੀ ਹੈ ਗੁਰਮੁਖ ਪਾਵੈ ਕੋਏ। ਕੋਈ ਵਿਰਲਾ ਹੀ ਗੁਰਮੁਖ ਪਾਉਂਦਾ ਹੈ ਇਸ ਗੱਲ ਦਾ ਕਿ ਖਿਨ ਖਿਨ ਸਮੇਂ ਵਿੱਚ ਨਾਮ ਦਾ ਚਿਤਾਰਨਾ, ਵਾਰ 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 ਨਾਮ ਦਾ ਚਿਤਾਰਨਾ, ਨਾਮ ਵੱਲ ਧਿਆਨ ਦੇਣਾ, ਨਾਮ ਜਪਣਾ, ਸਮਾਂ ਬੇਕਾਰ ਨਾ ਗਵਾਉਣਾ, ਸੁਰਤੀ ਪਰਮਾਤਮਾ ਵੱਲ ਲਾਈ ਰੱਖਣੀ ਹਰ ਵਕਤ। ਨਾਮ ਨਿਧਾਨ ਅਖੁੱਟ ਹੈ ਵਡਭਾਗ ਪ੍ਰਾਪਤ ਹੋਏ। ਹੁਣ ਜਿਹੜਾ ਵਾਹਿਗੁਰੂ ਦਾ ਨਾਮ ਖਜ਼ਾਨਾ ਹੈ, ਇਹ ਅਖੁੱਟ ਖਜ਼ਾਨਾ ਹੈ, ਪਰ ਸਤਿਗੁਰੂ ਕਹਿੰਦੇ ਨੇ ਇਹ ਬਹੁਤ ਵੱਡੇ ਭਾਗ ਹੋਣ ਤਾਂ ਇਹ ਕਿਸੇ ਵਡਭਾਗੀਆਂ ਨੂੰ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ। ਜਦੋਂ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੁੰਦਾ, ਸਤਿਗੁਰੂ ਜੀ ਦੀ ਕਿਰਪਾ ਹੈ ਆਪਣੇ ਹਿਰਦੇ ਅੰਦਰ ਪਹਿਲਾਂ ਹੀ ਇਹ ਖਜ਼ਾਨਾ ਜਮ੍ਹਾਂ ਪਿਆ, ਬਸ ਗੁਰਾਂ ਨੇ ਕਿਰਪਾ ਕਰਨੀ ਹੈ ਅੰਦਰ ਹਉਮੈ ਵਾਲੀ ਕੰਧ ਨੂੰ ਤੋੜ ਕੇ, ਉਹ ਪਰਦੇ ਨੂੰ ਤੋੜ ਕੇ ਅੰਦਰ ਪ੍ਰਕਾਸ਼ ਦਿਖਾਉਣਾ। ਜਦੋਂ ਸਾਡਾ ਉਸ ਪ੍ਰਕਾਸ਼ ਨਾਲ ਸੁਰਤ ਜੁੜ ਗਈ, ਪ੍ਰਕਾਸ਼ ਹੀ ਸ਼ਬਦ ਹੈ, ਪ੍ਰਕਾਸ਼ ਹੀ ਬ੍ਰਹਮ ਹੈ, ਪ੍ਰਕਾਸ਼ ਹੀ ਸਤਿਗੁਰੂ ਹੈ, ਕਿਉਂਕਿ ਪ੍ਰਕਾਸ਼ ਵਿੱਚ ਹੀ ਸਾਰਾ ਕੁਛ। ਉਹ ਕੋਈ ਐਸਾ ਪ੍ਰਕਾਸ਼ ਨਹੀਂ ਜਿਵੇਂ ਸੂਰਜ ਦਾ, ਚੰਦਰਮਾ ਦਾ, ਤਾਰਿਆਂ ਦਾ, ਬਿਜਲੀ ਦਾ, ਬਲਬਾਂ ਦਾ, ਟਿਊਬਾਂ ਦਾ। ਉਹ ਤਾਂ ਐਸਾ ਪ੍ਰਕਾਸ਼ ਹੈ ਕਿ ਜਦੋਂ ਦਿਖਦਾ ਹੈ ਤਾਂ ਜੀਵ ਨੂੰ ਠੰਡ ਪੈ ਜਾਂਦੀ, ਸ਼ਾਂਤੀ ਆ ਜਾਂਦੀ ਹੈ, ਇਕਾਗਰਤਾ ਹੋ ਜਾਂਦੀ ਹੈ। ਉਹ ਐਸਾ ਪ੍ਰਕਾਸ਼ ਜਿਹਦੀ ਇੱਕ ਝਲਕ ਹੀ ਕਾਫੀ ਹੈ। ਉਹ ਪ੍ਰਕਾਸ਼ ਹਰੇਕ ਜੀਵ ਦੇ ਅੰਦਰ ਹੈ, ਬਾਹਰ ਹੈ, ਪਰ ਜੀਵ ਇਸ ਪ੍ਰਕਾਸ਼ ਲਈ ਮਿਹਨਤ ਨਹੀਂ ਕਰਦਾ, ਬੇਅਰਥ ਮਿਹਨਤ ਕਰਦਾ, ਫਾਲਤੂ ਦੀ ਦੌੜਿਆ ਫਿਰਦਾ। ਜੇ ਉਸ ਲਈ ਮਿਹਨਤ ਕਰੇ, ਮਹਾਰਾਜ ਕਹਿੰਦੇ ਨੇ, ਫੇਰ ਇਸ ਨੂੰ ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਏ, ਇਹ ਤਾਂ ਪ੍ਰਾਪਤ ਹੁੰਦਾ। ਪਰ ਇਹਦੇ ਲਈ ਕੁਛ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ, ਕੁਛ ਗ੍ਰਹਿਣ ਕਰਨੀਆਂ ਪੈਂਦੀਆਂ ਨੇ। ਜਿਨ੍ਹਾਂ ਨੇ ਇਹ ਨਾਮ ਧੰਨ ਨੂੰ ਪ੍ਰਾਪਤ ਕਰਨਾ ਹੈ, ਉਹਨਾਂ ਨੂੰ ਇਹ ਚੀਜ਼ਾਂ ਛੱਡਣੀਆਂ ਪੈਣੀਆਂ। ਮੇਰੇ ਮਨ ਤਾਜ ਨਿੰਦਾ ਹਉਮੈ ਅਹੰਕਾਰ। ਮਹਾਰਾਜ ਕਹਿੰਦੇ ਮੇਰੇ ਮਨ, ਮੇਰੇ ਭਾਈ ਗੁਰਮੁਖਾ, ਇਹ ਜਿਹੜੇ ਹੈ ਨਾ ਪਰਾਈ ਨਿੰਦਿਆ, ਇੱਕ ਤਾਂ ਇਹ ਛੱਡਣੀ ਪੈਣੀ ਹੈ। ਜੇ ਨਾਮਦਾਨ ਲੈਣਾ, ਬਿਲਕੁਲ ਵੀ ਨਾ ਕਰੇ, ਕਦੇ ਵੀ ਨਾ ਨਿੰਦਾ ਕਰੇ, ਲੋੜ ਹੀ ਨਹੀਂ ਹੁੰਦੀ। ਐਵੇਂ ਇਹ ਫਾਲਤੂ ਦੀਆਂ ਗੱਲਾਂ ਵਿੱਚ ਲੋਕ ਫਸੇ ਹੋਏ ਨੇ, ਜੋ ਕਥਾ ਸੁਣਦੇ ਨੇ ਉਹ ਹੀ ਧਿਆਨ ਦਿਓ। ਆਪਾਂ ਨੇ ਕਿਸੇ ਤੋਂ ਕੀ ਲੈਣਾ? ਨਿੰਦਿਆ ਦੇ ਵਿੱਚ ਸ਼ਾਮਲ ਨਹੀਂ ਹੋਣਾ ਕਦੇ ਵੀ, ਕਿਉਂਕਿ ਨਿੰਦਕ ਦਾ ਜੀਵਨ ਸਤਿਗੁਰੂ ਕਹਿੰਦੇ ਇੱਕ ਕਾਂ ਵਰਗਾ ਹੁੰਦਾ। ਕਹਿੰਦੇ ਜੇ ਕਾਂ ਨੂੰ ਆਦਤ ਹੁੰਦੀ ਗੋਹਾ ਖਾਣ ਦੀ, ਗੰਦਗੀ ਖਾਣ ਦੀ, ਉਹ ਕਹਿੰਦੇ ਬਹੁਤ ਖੁਸ਼ ਹੁੰਦਾ ਗੰਦਗੀ ਖਾ ਕੇ। ਇਸੇ ਤਰ੍ਹਾਂ ਮਨਮੁੱਖ ਨੂੰ ਨਿੰਦਾ ਕਰਕੇ ਗੰਦਗੀ ਖਾਣ ਦੀ ਆਦਤ ਹੁੰਦੀ, ਉਹਨੇ ਕਿਹੜਾ ਨਾਮ ਜਪਣਾ? ਜਿਹਨੇ ਨਿੰਦਾ ਕਰਨੀ ਹੈ ਉਹ ਦੋ ਦੋ ਘੰਟੇ, ਚਾਰ ਛੇ ਅੱਠ ਘੰਟਿਆਂ ਤੱਕ ਵੀ ਨਿੰਦਾ ਕਰ ਸਕਦਾ, ਸਮਰੱਥਾ ਹੈ ਉਹਦੀ, ਪਰ ਉਹ ਨਾਮ ਇੱਕ ਮਿੰਟ ਵੀ ਨਹੀਂ ਜਪ ਸਕਦਾ। ਇਸ ਕਰਕੇ ਨਿੰਦਕਾਂ ਤੋਂ ਸੁਚੇਤ ਰਹੀਏ, ਕਿਉਂਕਿ ਫਿਰ ਨਾਮਦਾਨ ਵਿੱਚ ਰੁਕਾਵਟ ਆਉਂਦੀ। ਮਾੜਾ ਨਹੀਂ ਕਹਿਣਾ ਕਦੇ ਵੀ ਕਿਸੇ ਨੂੰ। ਹੁਣ ਭਗਤ ਕਬੀਰ ਜੀ ਨੂੰ ਕਹਿੰਦੇ ਉਹ ਫਲਾਨਾ ਐਂ ਕਰਦਾ, ਫਲਾਨਾ ਐਂ ਕਰਦਾ, ਨਿੰਦਕ ਜੇ ਕੁਛ ਕਬੀਰ ਜੀ ਕੋਲ ਸੰਗਤ ਵਿੱਚ ਵੀ ਦੋ ਚਾਰ ਬੰਦੇ ਆ ਗਏ ਜੀ, ਉਹ ਫਲਾਨਾ ਤਾਂ ਐਂ ਕਰਦਾ ਜੀ। ਕਬੀਰ ਜੀ ਦਾ ਇੱਕ ਗੁਰਬਾਣੀ ਤੋਂ ਬਾਹਰ ਵੀ ਸਲੋਕ ਹੈ, ਕਿਉਂਕਿ ਕਬੀਰ ਜੀ ਦੀ ਪੋਥੀ ਕਾਫੀ ਵੱਡੀ ਸਲੋਕਾਂ ਦੀ ਹੋਰ ਵੀ ਹੈਗੀ ਹੈ, ਜੋ ਮਹਾਰਾਜ ਨੇ ਜਿੰਨੇ ਪ੍ਰਵਾਨ ਕੀਤੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਕਬੀਰ ਜੀ ਕਹਿੰਦੇ, ਕਬੀਰਾ ਤੇਰੀ ਝੋਂਪੜੀ ਗੱਲ ਕੱਟੀਆਂ ਕੇ ਪਾਸ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਉਦਾਸ। ਕਹਿੰਦੇ ਤੂੰ ਐਵੇਂ ਔਖਾ ਹੋਈ ਜਾਂਦਾ, ਖਿਝੀ ਜਾਂਦਾ, ਤੈਨੂੰ ਰਾਮ ਰਾਮ ਨਹੀਂ ਜਪ ਹੁੰਦਾ, ਤੈਨੂੰ ਪਰਮੇਸ਼ਰ ਦੀਆਂ ਅੱਖਾਂ ਨਹੀਂ, ਉਹ ਨਹੀਂ ਦੇਖਦਾ। ਜੇ ਕਿਸੇ ਬੰਦੇ ਨੇ ਕੋਈ ਗੱਲ ਕੀਤੀ ਹੈ, ਕੋਈ ਗਲਤੀ ਕੀਤੀ ਹੈ, ਉਹਦੀ ਸਜ਼ਾ ਤਾਂ ਪਰਮੇਸ਼ਰ ਨੇ ਦੇਣੀ ਹੈ, ਨਾ ਕਿ ਆਪਾਂ ਦੇਣੀ ਹੈ। ਆਪਾਂ ਨਾ ਤਾਂ ਉਹਨੂੰ ਬਣਾਉਣ ਵਾਲੇ ਬੰਦੇ ਨੂੰ, ਨਾ ਉਹਨੂੰ ਸਜ਼ਾ ਦੇਣ ਵਾਲੇ ਹੈ, ਨਾ ਕੋਈ ਹੋਰ, ਨਾ ਕੋਈ ਹੋਰ। ਐਵੇਂ ਹੀ ਖਾਮ ਖਾਂ ਨਿੰਦਾ ਕਰਕੇ ਅਗਲੇ ਦੀ ਗੰਦਗੀ ਉਠਾਓ। ਇਸ ਕਰਕੇ ਜਿਹੜਾ ਵੀ ਮਾਈ ਭਾਈ ਗੁਰਬਾਣੀ ਦੀ ਕਥਾ ਸੁਣ ਰਿਹਾ ਜਾਂ ਸੁਣੇਗਾ, ਕਦੇ ਵੀ ਉਹ ਜੇ ਨਾਮਦਾਨ ਮੰਗਦਾ ਹੈ ਤਾਂ ਕਦੇ ਨਾ ਨਿੰਦਾ ਕਰੋ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਧ ਕਰਨ। ਕਿਉਂਕਿ ਨਿੰਦਾ ਕਰਨ ਵਾਲਾ ਬੰਦਾ ਮਨਮੁੱਖ ਹੈ, ਮੁਗਧ ਹੈ, ਮਹਾਂਮੂਰਖ ਹੈ। ਨਿੰਦਾ ਦਾ ਤਿਆਗ ਕਰਨਾ। ਫਿਰ ਦੂਸਰੀ ਚੀਜ਼ ਸਤਿਗੁਰੂ ਕਹਿੰਦੇ ਹਉਮੈ ਦਾ ਤਿਆਗ ਕਰਨਾ, ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ, ਜਾਤੀ ਦਾ ਹੰਕਾਰ। ਤੀਜਾ ਨਿੰਦਾ, ਹਉਮੈ, ਅਹੰਕਾਰ, ਇਹਨਾਂ ਸਾਰੀਆਂ ਚੀਜ਼ਾਂ ਦਾ ਤਿਆਗ ਕਰਨਾ। ਦੇਹੀ ਦਾ ਹੰਕਾਰ ਹੁੰਦਾ, ਪੈਸਿਆਂ ਦਾ ਹੰਕਾਰ ਹੈ, ਪਦਾਰਥਾਂ ਦੀ ਮਮਤਾ ਹੈ, ਹੋਰ ਕਈ ਪ੍ਰਕਾਰ ਦੀ ਮਮਤਾ, ਜਾਤੀ ਮੇਰੀ ਉੱਚੀ ਕੁਲ ਹੈ। ਹਰ ਜੀਉ ਸਦਾ ਧਿਆਏ ਤੂੰ ਗੁਰਮੁਖ ਏਕੰਕਾਰ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਸਦਾ ਹੀ ਸਦਾ ਜਪ। ਤੂੰ ਸਤਿਗੁਰੂ ਜੀ ਦੇ ਦੁਆਰਾ ਕੋਲ ਬੈਠ ਕੇ ਜੋ ਏਕੰਕਾਰ ਹੈ, ਇੱਕ ਓਅੰਕਾਰ ਰੂਪ ਵਾਹਿਗੁਰੂ ਦੇ ਨਾਮ ਨੂੰ ਸਦਾ ਯਾਦ ਕਰ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿਭੰਗ, ਗੁਰਪ੍ਰਸਾਦ, ਜਪ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਵਾਹਿਗੁਰੂ। ਮਹਾਰਾਜ ਕਹਿੰਦੇ ਨੇ ਐਸਾ ਪਰਮੇਸ਼ਰ ਯਾਦ ਕਰ, ਇੱਕ ਓਅੰਕਾਰ ਸਤਨਾਮ ਦਾ ਅਭਿਆਸ ਕਰ। ਨਿੰਦਾ, ਹਉਮੈ, ਹੰਕਾਰ, ਤਿਆਗ, ਫਿਰ ਨਾਮਦਾਨ ਮਿਲ ਸਕਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਗੁਰਮੁਖਾਂ ਕੇ ਮੁਖ ਉਜਲੇ ਗੁਰਸ਼ਬਦੀ ਵਿਚਾਰ, ਕਿਉਂਕਿ ਗੁਰੂ ਸਾਹਿਬ ਦੇ ਸ਼ਬਦ ਦੀ ਜਿਹੜੀ ਵਿਚਾਰ ਦੁਆਰਾ ਗੁਰਮੁਖਾਂ ਦੇ ਮੁੱਖ ਉਜਲੇ ਹੁੰਦੇ ਨੇ ਲੋਕ ਅਤੇ ਪਰਲੋਕ ਦੇ ਵਿੱਚ। ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ। ਸਤਿਗੁਰੂ ਅਮਰਦਾਸ ਮਹਾਰਾਜ ਵੀ ਕਹਿੰਦੇ ਨੇ, ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੈ ਮੁਰਾਰ। ਉਹ ਹਿਰਦੇ ਵਿੱਚ ਮੁਰਾਰੀ ਦੇ ਨਾਮ ਨੂੰ ਮੁਰ ਦੈਂਤ ਹੋਇਆ, ਇੱਕ ਆਰੀ ਨਾਮ ਹੁੰਦਾ ਕੱਟਣ ਦਾ, ਮੁਰ ਦੈਂਤ ਨੂੰ ਕੱਟਣ ਵਾਲੇ ਭਾਵ ਮਾਰਨ ਵਾਲੇ ਦਾ ਇਹ ਪਰਮੇਸ਼ਰ ਦਾ ਹੀ ਨਾਮ ਪੈ ਗਿਆ ਮੁਰਾਰੀ। ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੈ ਮੁਰਾਰ ਮੁਰ ਆਰ। ਇਹ ਹਿਰਦੇ ਚ ਮੁਰਾਰੀ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਹਲਤ ਪਲਤ ਲੋਕ ਪ੍ਰਲੋਕ ਵਿੱਚ ਸੁਖ ਨੂੰ ਪਾਉਂਦੇ ਨੇ। ਐਸੇ ਘਰ ਹੀ ਵਿੱਚ ਮਹਿਲ ਪਾਇਆ ਗੁਰਸ਼ਬਦੀ ਵਿਚਾਰ, ਗੁਰਮੁਖਾਂ ਨੇ ਗੁਰਸ਼ਬਦ ਦੀ ਵਿਚਾਰ ਦੁਆਰਾ ਹੀ ਆਪਣੇ ਅੰਤਸਕਰਨ ਘਰ ਦੇ ਵਿੱਚ ਅੰਦਰ ਹੀ ਪ੍ਰਾਪਤ ਕਰ ਲਿਆ ਆਪਣੇ ਸਰੂਪ ਨੂੰ। ਉਹ ਸਰੂਪ ਕਿਹੜਾ? ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਣੇ ਅੰਦਰਲੇ ਮੂਲ ਨੂੰ ਪਛਾਣਨਾ ਕਰ ਮਨ, ਮੈਂ ਕੀ ਹਾਂ, ਮੇਰੀ ਤਾਕਤ ਕੀ ਹੈ। ਆਪਣੀ ਅਸਲੀ ਪਾਵਰ ਨੂੰ ਮਨੁੱਖ ਨੇ ਪਛਾਣਿਆ ਨਹੀਂ। ਜੇ ਉਹ ਪਾਵਰ ਅੰਦਰ ਪ੍ਰਗਟ ਹੋ ਜਾਂਦੀ ਹੈ ਫਿਰ ਸਾਰਾ ਕੁਝ ਹੀ ਠੀਕ ਹੋ ਜਾਂਦਾ। ਸਤਿਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿੰਨ ਕਾਲੇ। ਜਿਹੜੇ ਲੋਕ ਆਪਣੇ ਸਤਿਗੁਰਾਂ ਤੋਂ ਮੂੰਹ ਫੇਰ ਲੈਂਦੇ ਨੇ, ਮਨਮੁੱਖ ਲੋਕ, ਪਰੇ ਨੂੰ ਮੂੰਹ ਕਰ ਲਿਆ, ਉਹਨਾਂ ਦੇ ਮੱਥੇ ਜਾਂ ਸਿੱਧਾ ਕਹਿ ਲਓ ਉਹਨਾਂ ਦੇ ਮੂੰਹ ਦੇ ਉੱਤੇ ਕਾਲਖ ਮਿਲ ਜਾਂਦੀ, ਕਾਲਖ ਹੋ ਜਾਂਦੀ ਹੈ। ਗੁਰਾਂ ਤੋਂ ਬੇਮੁੱਖ ਹੋ ਗਿਆ ਉਹ ਜੀਵ, ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਉਹ ਕਾਲਖ ਪ੍ਰਤੱਖ। ਪਹਿਲਾਂ ਕਹਿੰਦੇ ਸੀ ਕਿ ਨਾਮ ਜਪਣ ਵਾਲੇ ਦਾ ਮੁੱਖ ਉਜਲਾ ਹੋਇਆ ਪਰਲੋਕ ਵਿੱਚ, ਹੁਣ ਕਹਿੰਦੇ ਨੇ ਜਿਹੜੇ ਬੇਮੁੱਖ ਨੇ ਉਹਨਾਂ ਦਾ ਮੱਥਾ ਮੂੰਹ ਸਭ ਕੁਛ ਕਾਲਾ। ਆਂਦਿਨ ਦੁੱਖ ਕਮਾਵਦੇ ਨਿਤ ਜੋਹੇ ਜਮ ਜਾਲੇ, ਉਹ ਰਾਤ ਦਿਨ ਦੁੱਖਦਾਇਕ ਕਰਮਾਂ ਨੂੰ ਕਰੀ ਜਾਂਦੇ ਨੇ, ਫਿਰ ਉਹਨਾਂ ਨੂੰ ਦੁੱਖ ਹੀ ਮਿਲਦੇ ਨੇ ਕਿਉਂਕਿ ਦੁੱਖਾਂ ਦਾ ਬੀਜ ਬੀਜਿਆ। ਨਿਤ ਜੋਹੇ ਜਮ ਜਾਲੇ, ਜਿਹੜੇ ਜਮਦੂਤ ਨੇ ਉਹ ਆਪਣਾ ਜਾਲਾ ਹੁੰਦਾ ਭਾਵ ਜਾਲਾ, ਜਾਲੀ ਤੇ ਜਾਲਾ, ਜਾਲ ਵੱਡਾ ਸਾਰਾ ਫਾਹਾ, ਉਹ ਜਾਲ ਲੈ ਕੇ ਉਹਨਾਂ ਨੂੰ ਹਮੇਸ਼ਾ ਹੀ ਜੋਹੇ ਤੋਂ ਭਾਵ ਤੱਕਦੇ ਰਹਿੰਦੇ ਨੇ। ਜਿਵੇਂ ਮੱਛੀਆਂ ਨੂੰ ਪੜਨ ਵਾਲਾ ਸ਼ਿਕਾਰੀ ਤੱਕਦਾ ਰਹਿੰਦਾ ਮੱਛੀਆਂ ਨੂੰ ਤੇ ਜਾਲ ਲਾ ਲੈਂਦਾ ਆਪਣਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਾਲ ਲਾ ਕੇ ਜਮਦੂਤ ਹਰ ਵਕਤ ਬੈਠਾ ਹੀ ਰਹਿੰਦਾ ਹੈ ਅਤੇ ਜੀਵ ਨੂੰ ਪਕੜਨ ਦੀ ਤਾਕ ਵਿੱਚ ਹੀ ਰਹਿੰਦਾ ਹੈ। ਸੁਪਨਾ ਸੁੱਖ ਨਾ ਦੇਖਣੀ ਬਹੁ ਚਿੰਤਾ ਪਰ ਜਾਲੇ। ਹੁਣ ਮਨਮੁੱਖ ਜਿਹੜੇ ਬੰਦੇ ਨੇ, ਪ੍ਰਤੱਖ ਵੀ ਸੁੱਖ ਨਹੀਂ ਮਿਲਦਾ, ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ। ਇੱਕ ਸੁਪਨਾ ਕੀ ਹੈ? ਸੰਸਾਰ। ਸੰਸਾਰ ਦੇ ਵਿੱਚ ਉਹਨਾਂ ਨੂੰ ਸੁਪਨੇ ਮਾਤਰ ਵੀ ਸੁੱਖ ਨਹੀਂ ਮਿਲਦਾ ਹੈ। ਚਿੰਤਾ ਰੂਪੀ ਜਿਹੜੀ ਹੈ ਨਾ ਪਰ ਜਾਲੇ ਤੋਂ ਭਾਵ ਬਹੁਤ ਵੱਡੀ ਜਿਹੜੀ ਅੱਗ ਹੈ, ਬਹੁਤ ਚਿੰਤਾ, ਚਿੰਤਾ ਦੀ ਅੱਗ ਦੇ ਵਿੱਚ ਪਰ ਵਿਸ਼ੇਸ਼ ਕਰਕੇ ਉਹ ਜਾਲੇ ਚੰਗੀ ਤਰ੍ਹਾਂ ਸੜਦੇ ਫਿਰਦੇ ਰਹਿੰਦੇ ਨੇ। ਸਭ ਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ। ਹੁਣ ਸਾਰਿਆਂ ਦਾ ਦਾਤਾ ਤਾਂ ਇੱਕ ਪਰਮਾਤਮਾ ਹੀ ਹੈ, ਫਿਰ ਉਹ ਆਪੇ ਹੀ ਕਿਰਪਾ ਕਰਦਾ, ਬਖਸ਼ਿਸ਼ ਕਰਦਾ। ਜੇ ਉਹ ਮਨਮੁੱਖ ਦੇ ਉੱਤੇ ਮਿਹਰ ਕਰ ਦੇਵੇ ਉਹਦਾ ਮਨ ਵੀ ਸਿੱਧਾ ਕਰ ਦਿੰਦਾ, ਉਹ ਵੀ ਬਖਸ਼ਿਆ ਜਾਂਦਾ। ਕਹਿਣਾ ਕਿਛੂ ਨਾ ਜਾਵਈ ਜਿਸ ਭਾਵੈ ਤਿਸ ਦੇਹ। ਸਾਡੇ ਕੋਲ ਤਾਂ ਕੁਛ ਕਿਹਾ ਹੀ ਨਹੀਂ ਜਾਂਦਾ, ਉਹਦੀ ਕਿਰਪਾ ਦਾ ਸਾਧਨ ਕੁਛ ਕਿਹਾ ਹੀ ਨਹੀਂ ਜਾਂਦਾ। ਜਿਹਨੂੰ ਚਾਹੁੰਦਾ ਉਸੇ ਨੂੰ ਕਿਰਪਾ ਦੀ ਦਾਤ ਦੇ ਦਿੰਦਾ। ਆਪਾਂ ਨਹੀਂ ਕਹਿ ਸਕਦੇ ਕਿ ਇਹਨੂੰ ਕਿਉਂ ਦਿੱਤੀ, ਇਹ ਬੰਦਾ ਤਾਂ ਥੋੜੀ ਨਿੰਦਾ ਕਰਦਾ ਸੀ, ਆਹ ਬੰਦਾ ਤਾਂ ਆਹ ਕਰਦਾ ਸੀ। ਜਿਹਨੂੰ ਆਪਾਂ ਸੋਚਦੇ ਹਾਂ ਕਿ ਆਹ ਇਹਨੂੰ ਹੋਣੀ ਚਾਹੀਦੀ ਕਿਰਪਾ, ਕਈ ਵਾਰ ਉਹ ਤੇ ਨਹੀਂ ਹੁੰਦੀ। ਜਿਹਨੂੰ ਕਹਿੰਦੇ ਇਹ ਤੇ ਨਹੀਂ ਹੋਣੀ ਉਹਦੇ ਉੱਤੇ ਉਹ ਕਰ ਦਿੰਦਾ, ਇਹ ਉਹਦੀ ਮਰਜ਼ੀ ਹੈ। ਸਤਿਗੁਰੂ ਕਹਿੰਦੇ ਨੇ ਕਹਿਣਾ ਕਿਛੂ ਨਾ ਜਾਵੇ ਜਿਸ ਭਾਵ ਹੈ ਤਿਸ ਦੇ। ਕਹਿੰਦੇ ਸਾਡੇ ਪਾਸੋਂ ਵੀ ਕੁਛ ਕਿਹਾ ਨਹੀਂ ਜਾਂਦਾ ਵੀ ਉਹ ਕਿਰਪਾ ਦਾ ਸਾਧਨ ਜਿਹੜਾ ਕਿਵੇਂ ਕਰਦਾ, ਉਹ ਸਾਧਨ ਬਣਾ ਦਿੰਦਾ, ਉਹ ਜੀ ਤੇ ਚਾਹੁੰਦਾ ਕਿਰਪਾ ਕਰ ਦਿੰਦਾ, ਇਹ ਉਹਦੀ ਮਰਜ਼ੀ ਹੈ। ਆਪਾਂ ਉਹਦੇ ਤੇ ਕੋਈ ਥੋਪ ਨਹੀਂ ਸਕਦੇ ਕੋਈ ਗੱਲ ਵੀ ਆਹ ਨਹੀਂ ਸੀ ਕਰਨਾ, ਆਹ ਨਹੀਂ ਸੀ ਕਰਨਾ ਚਾਹੀਦਾ ਰੱਬ ਨੂੰ, ਰੱਬ ਨੇ ਆਹ ਨਹੀਂ ਕੀਤਾ। ਇਹ ਸੰਸਾਰ ਦੀਆਂ ਐਵੇਂ ਗੱਲਾਂ ਬਣਾਈਆਂ ਹੋਈਆਂ। ਨਾਨਕ ਗੁਰਮੁਖ ਪਾਈਆ ਆਪੇ ਜਾਣੈ ਸੋਏ। ਕਹਿੰਦੇ ਇਹ ਗੱਲ ਆਪਾਂ ਗੁਰੂ ਸਾਹਿਬ ਦੇ ਰਾਹੀਂ ਗੁਰਮੁਖ ਬਣ ਕੇ ਫਿਰ ਇਸ ਗੱਲ ਨੂੰ ਜਾਣ ਸਕਦੇ ਹਾਂ, ਕਿਉਂਕਿ ਗੁਰਾਂ ਦੁਆਰੇ ਗੁਰਮੁਖ ਬਣ ਕੇ ਨਾਮ ਪਾਈਏ ਤਾਂ ਆਪ ਹੀ ਉਹਦੇ ਆਨੰਦ ਨੂੰ ਜਾਣ ਲੈਂਦਾ ਜੀਵ, ਉਹਨੂੰ ਹੀ ਪਤਾ ਲੱਗਦਾ ਕਿ ਇਹ ਕੀ ਬਖਸ਼ਿਸ਼ ਹੁੰਦੀ ਹੈ, ਕਿਵੇਂ ਹੁੰਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ ਸੱਚ ਵਡਿਆਈ ਦੇਹ। ਸੱਚੇ ਮਾਲਕ ਦੀ ਸੇਵਾ ਕਰੀਏ ਨਾ ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਤਾਂ ਉਹ ਸੱਚੀ ਵਡਿਆਈ ਦੇ ਦਿੰਦਾ ਜੀਵ ਨੂੰ ਨਾਮ ਦੀ। ਉਹ ਵਡਿਆਈ ਸੱਚੀ ਜਿਹੜੀ ਕਦੇ ਨਹੀਂ ਮਿਟ ਸਕਦੀ। ਧਰੂਪ ਪ੍ਰਹਿਲਾਦ ਦੀ ਜਿਵੇਂ ਵਡਿਆਈ ਮਿਟੀ ਨਹੀਂ ਹੈ, ਔਰ ਰਹਿਣੀ ਵੀ ਇਸ ਤਰ੍ਹਾਂ ਹੀ ਹੈ। ਗੁਰਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ। ਹੁਣ ਗੁਰਾਂ ਦੀ ਕਿਰਪਾ ਦੁਆਰਾ ਜਿਹੜੀ ਹੈ ਨਾ ਹੰਗਤਾ ਮਮਤਾ ਨੂੰ ਦੂਰ ਕਰਕੇ ਪਰਮਾਤਮਾ ਆਪ ਹੀ ਉੱਦਮ ਕਰਵਾ ਲੈਂਦਾ। ਹੰਗਤਾ ਮਮਤਾ ਨੂੰ ਦੂਰ ਕਰਦਾ ਆਪ ਹੀ। ਤੈਣ ਨੂੰ ਕਹੇ ਜੀਵ ਕਿ ਮੈਂ ਦੂਰ ਕੀਤੀ ਹੈ, ਨਹੀਂ ਆਪਣੇ ਤੋਂ ਦੂਰ ਨਹੀਂ ਹੋਣ ਵਾਲੀਆਂ ਚੀਜ਼ਾਂ। ਵੱਡੇ ਵੱਡੇ ਜਦੋਂ ਪਹਾੜ ਡਿੱਗ ਕੇ ਰਸਤਾ ਬੰਦ ਹੋ ਜਾਂਦਾ ਹੈ, ਉੱਥੇ ਤਾਂ ਕਰੇਨਾਂ ਹੀ ਆਉਂਦੀਆਂ, ਵੱਡੀਆਂ ਵੱਡੀਆਂ ਮਸ਼ੀਨਾਂ ਆਉਂਦੀਆਂ ਜਿਹੜੀਆਂ ਉਹ ਬੜੇ ਬੜੇ ਪੱਥਰਾਂ ਨੂੰ ਪਾਸੇ ਕਰਦੀਆਂ ਨੇ। ਜੇ ਉੱਥੇ ਮਨੁੱਖ ਕਹੇ ਕਿ ਅਸੀਂ ਸੜਕ ਸਾਫ਼ ਕਰ ਦਿੱਤੀ, ਨਹੀਂ ਅਸੀਂ ਕਰੇਨ ਦੁਆਰਾ ਸੜਕ ਸਾਫ਼ ਕੀਤੀ। ਮਨੁੱਖ ਆਪਣੀ ਹਉਮੈ ਨੂੰ ਪਹਿਲਾਂ ਲਿਆਉਂਦਾ ਅੱਗੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਹਉਮੈ ਹੰਕਾਰ ਦੇ ਵੱਡੇ ਵੱਡੇ ਪਹਾੜ ਇਹ ਤੁਹਾਡੇ ਵੱਸ ਦੀ ਗੱਲ ਨਹੀਂ। ਹੰਗਤਾ ਮਮਤਾ ਨੂੰ ਗੁਰਾਂ ਦੁਆਰਾ ਗੁਰ ਕਿਰਪਾ ਦੁਆਰਾ ਹੀ ਦੂਰ ਕਰੀ ਜਾ ਸਕਦਾ, ਫਿਰ ਉਹ ਮਨ ਦੇ ਅੰਦਰ ਵੱਸ ਜਾਂਦਾ ਪਰਮਾਤਮਾ। ਇਹ ਮਨ ਟਿਕਿਆ ਨਹੀਂ ਰਹਿੰਦਾ, ਟਿਕ ਨਹੀਂ ਸਕਦਾ, ਕਿਵੇਂ ਟਿਕੇ, ਇਹ ਭੱਜਿਆ ਹੀ ਫਿਰਦਾ ਹਰ ਵਕਤ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੁਗਤੀਆਂ ਦੇ ਮਾਲਕ ਇਸ ਤਰ੍ਹਾਂ ਬਚਨ ਕਰਕੇ ਫਰਮਾਉਂਦੇ ਨੇ, ਇਹ ਮਨ ਧਾਵਤ ਤਾਂ ਰਹੇ ਜਾਂ ਆਪੇ ਨਦਰ ਕਰੇ। ਮਹਾਰਾਜ ਕਹਿੰਦੇ ਇਹ ਜਿਹੜਾ ਚੰਚਲ ਮਨ ਹੈ ਨਾ ਸਾਡਾ, ਪਦਾਰਥਾਂ ਵੱਲ ਧਾਵਤ ਹੁੰਦਾ, ਦੌੜਿਆ ਹੀ ਫਿਰਦਾ, ਇਹ ਤਾਂ ਮਨ ਟਿਕ ਸਕਦਾ, ਇੱਕ ਜਗ੍ਹਾ ਠਹਿਰ ਸਕਦਾ, ਜੇ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਸਾਡੇ ਵੱਲ ਤੱਕੇ। ਕਿਉਂਕਿ ਉਹ ਵਾਹਿਗੁਰੂ ਦੀ ਤੱਕਣੀ ਵਿੱਚ ਹੀ ਇੰਨੀ ਤਾਕਤ ਹੈ, ਸਾਡੇ ਸਰੀਰ ਉੱਤੇ ਪ੍ਰਕਾਸ਼ ਪੈ ਜਾਂਦਾ ਉਹਦਾ ਤੱਕਦਿਆਂ ਸਾਰ ਹੀ। ਜਦੋਂ ਉਹ ਬ੍ਰਹਮ ਅਗਨੀ ਐਸੀ ਹੈ ਕਿ ਉਹ ਕਾਮ ਕਰੋ ਲੋਭ ਮੋਹ ਹੰਕਾਰ ਔਗਣਾਂ ਨੂੰ ਸਾੜ ਹੀ ਦਿੰਦੀ ਹੈ, ਅਤੇ ਜੀਵ ਦਾ ਸਰੀਰ ਜਿਹੜਾ ਉਹਦੇ ਨਾਲ ਸ਼ੁੱਧ ਹੋ ਜਾਂਦਾ। ਭਾਈ ਰੇ ਗੁਰਮੁਖ ਹਰ ਨਾਮ ਤੇ ਆਏ। ਮਹਾਰਾਜ ਕਹਿੰਦੇ ਭਾਈ ਗੁਰਮੁਖ ਬਣ ਕੇ ਨਾ, ਗੁਰਮੁਖ ਪਿਆਰਾ ਬਣ ਕੇ ਗੁਰਾਂ ਦੁਆਰੇ ਗੁਰੂ ਕੋਲ ਜਾ ਕੇ ਬੈਠ ਕੇ, ਗੁਰਾਂ ਦੁਆਰ ਦਾ ਮਤਲਬ ਹੁੰਦਾ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਫਿਰ ਗੁਰੂ ਦੁਆਰਾ ਨਾਮ ਲਵੇ ਪਹਿਲਾਂ, ਫਿਰ ਉਹਦਾ ਅਭਿਆਸ ਕਰੇ, ਫਿਰ ਉਹ ਫਲੀਭੂਤ ਹੁੰਦਾ। ਗੁਰੂ ਤੋਂ ਬਿਨਾਂ ਬਹੁਤ ਦੁਨੀਆਂ ਆਪਣਾ ਅਭਿਆਸ ਕਰਦੀ ਹੈ, ਚਲੋ ਮੰਨ ਲੈਂਦੇ ਹਾਂ ਕਿਸੇ ਦੀ ਕੋਈ ਅਵਸਥਾ ਵੀ ਬਣ ਜਾਂਦੀ ਹੈ, ਪਰ ਅੱਗੇ ਕੌਣ ਸਾਂਭੂਗਾ ਤੁਹਾਨੂੰ। ਤਾਕਤਾਂ ਮਾੜੀਆਂ ਮਾੜੀਆਂ ਤਾਂ ਸਿੱਧਾਂ ਕੋਲ ਵੀ ਬਥੇਰੀਆਂ ਸੀ, ਸਿੱਧ ਕਿਹੜਾ ਨਹੀਂ ਤਾਂ ਤੱਕ ਗਏ ਸੀ, ਸਿੱਧ ਵੀ ਤਾਂ ਸਾਰੇ ਚੱਕਰ ਖੋਲ ਕੇ ਦਸਵੇਂ ਦੁਆਰ ਤੱਕ ਪਹੁੰਚ ਹੀ ਗਏ ਸੀ, ਪਰ ਸਿੱਧਾਂ ਦੀ ਦਸਵੇਂ ਦੁਆਰ ਤੱਕ ਜਾ ਕੇ ਵੀ ਹਉਮੈ ਨਹੀਂ ਮਰੀ ਸੀ, ਕਿਉਂਕਿ ਮਨ ਨਿਰਮਲ ਨਹੀਂ। ਦਸਵੇਂ ਦੁਆਰ ਭ੍ਰਮ ਭ੍ਰਮ ਆਵੇ ਮੂੜਾ ਬਾਰੋ ਬਾਰ। ਜਿੰਨਾ ਚਿਰ ਤੱਕ ਮਨ ਦਸਵੇਂ ਦੁਆਰ ਵਿੱਚ ਟਿਕਦਾ ਸੁਰਤੀ ਚੜ੍ਹੀ ਓਨਾ ਚਿਰ ਮਨ ਟਿਕਦਾ, ਜਦੋਂ ਥੱਲੇ ਉੱਤਰੇ ਆਈ ਬਿਰਤੀ ਉਦੋਂ ਆਮ ਬੰਦਿਆਂ ਵਰਗੀ ਹੋ ਜਾਂਦੀ। ਇਹ ਇੱਕ ਤਰੀਕਾ ਹੈ, ਇੱਕ ਤਰੀਕਾ ਹੈ ਗੁਰੂ ਵਾਲਾ ਬਣ ਕੇ ਗੁਰੂ ਦੇ ਰਾਹੀਂ ਉਸ ਮਾਰਗ ਦੀ ਪ੍ਰਾਪਤੀ ਕਰਨੀ, ਉਹ ਅਲੱਗ ਜੀ ਚੀਜ਼ ਹੈ, ਇੱਕ ਉਹ ਵੱਖਰੀ ਬਖਸ਼ਿਸ਼ ਹੈ, ਉਹ ਕਿਰਪਾ ਹੈ ਜੀਵ ਦੇ ਉੱਤੇ, ਕਿਉਂਕਿ ਸਤਿਗੁਰੂ ਮਹਾਰਾਜ ਉਸ ਰਸਤੇ ਉੱਤੇ ਜੀਵ ਨੂੰ ਲੈ ਕੇ ਜਾਂਦੇ ਨੇ ਨਾਮ ਦੇ ਦੁਆਰਾ। ਗੁਰੂ ਵਾਲਾ ਬਣ ਕੇ ਇੱਕ ਅਲੱਗ ਕਿਸਮ ਦੀ ਬਖਸ਼ਿਸ਼ ਹੁੰਦੀ ਹੈ, ਇੱਕ ਹੁੰਦਾ ਪ੍ਰਾਈਵੇਟ ਜਿਹਾ ਕੰਮ ਕਰਨਾ, ਇੱਕ ਹੁੰਦਾ ਸਰਕਾਰੀ ਤੌਰ 'ਤੇ। ਇਹ ਜਿਹੜੇ ਪ੍ਰਾਈਵੇਟ ਜੇ ਲੱਗੇ ਹੋਏ ਨਾ ਆਪਣੇ ਆਪ ਹੀ, ਇਹ ਧੋਖਾ ਖਾਣਗੇ ਬਹੁਤ ਭੈੜਾ। ਅਤੇ ਜਿਹੜੇ ਗੁਰੂ ਦੇ ਰਾਹੀਂ ਲੱਗੇ ਨੇ, ਸਤਿਗੁਰੂ ਵੀ ਤਾਂ ਦੇਖਦੇ, ਉਹਨਾਂ ਦੀ ਅੱਖ ਕਿਹੜਾ ਨਹੀਂ ਦੇਖਦੀ ਬਈ ਗੁਰੂ ਧਾਰੇ ਤੋਂ ਬਿਨਾਂ ਐਵੇਂ ਹੀ ਟੱਕਰਾਂ ਮਾਰੀ ਜਾਂਦਾ। ਅਤੇ ਜਦੋਂ ਸਰੀਰ ਛੱਡਿਆ ਫਿਰ ਕਿਸੇ ਨੇ ਬਾਂਹ ਨਹੀਂ ਫੜਨੀ। ਕਮਾਈ ਕੀਤੀ ਹੋਈ ਦਾ ਲਾਭ ਨਹੀਂ ਹੋਣਾ ਉਨਾ, ਕਿਉਂਕਿ ਉਸ ਕਮਾਈ ਕਰਨ ਦੇ ਨਾਲ ਜਿਹੜੀ ਪ੍ਰਾਪਤੀ ਨਾਲ ਹਉਮੈ ਹੋ ਗਈ, ਫਿਰ ਉਹ ਦੁਨੀਆਂ ਨੂੰ ਟੱਚ ਸਮਝਣ ਲੱਗ ਜਾਂਦਾ। ਸਿੱਧਾਂ ਵਿੱਚ ਇਹੀ ਕਮੀ ਸੀ, ਤਾਂਹੀਓ ਗੁਰੂ ਨਾਨਕ ਸਾਹਿਬ ਨੇ ਆ ਕੇ ਉਹ ਕਮੀ ਨੂੰ ਦੂਰ ਕੀਤਾ। ਸੋ ਇਸ ਕਰਕੇ ਬਹੁਤ ਸਾਰੇ ਲੋਕ ਗੁਰਬਾਣੀ ਨੂੰ ਛੱਡ ਕੇ, ਗੁਰਾਂ ਨੂੰ ਛੱਡ ਕੇ ਕੋਸ਼ਿਸ਼ ਕਰਦੇ ਨੇ ਕਿ ਮੈਂ ਇੱਧਰੋਂ ਸਾਈਡ ਤੋਂ ਨਿਕਲ ਕੇ ਪਤਾ ਨਹੀਂ ਬਾਈਪਾਸ ਨਿਕਲ ਜਾਣਾ ਜਾਂ ਕੋਈ ਚਲਾਕੀ ਮਾਰ ਕੇ ਮੈਂ ਕਰ ਲੈਣਾ, ਕੁਛ ਨਹੀਂ ਹੋਣਾ। ਸਿਆਣੇ ਕਹਿੰਦੇ ਨੇ ਪਾਣੀ ਤਾਂ ਪੁਲਾਂ ਥੱਲੇ ਹੀ ਲੰਘਣਾ, ਜਿੱਥੋਂ ਮਰਜ਼ੀ ਜ਼ੋਰ ਲਾ ਲਏ ਕੋਈ, ਗੱਲ ਤਾਂ ਗੁਰੂ ਧਾਰੇ ਨਾਲ ਹੀ ਬਣਨੀ, ਗੁਰੂ ਧਾਰਨ ਕੀਤੇ ਬਿਨਾਂ ਕੁਛ ਨਹੀਂ ਬਣਨਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਵਾਲਾ ਬਣੇ ਤਾਂ ਬਹੁਤ ਕੁਛ ਹੁੰਦਾ, ਬੜਾ ਫਰਕ ਪੈਂਦਾ ਉਹਦੇ ਨਾਲ, ਕਿਉਂਕਿ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤੈ ਜਿੱਤ ਵਡਿਆਈ, ਭਾਈ ਰੇ ਗੁਰਮੁਖ ਹਰ ਨਾਮ ਧਿਆਏ, ਨਾਮ ਨਿਧਾਨ ਸਾਧ ਮਨ ਵਸੈ ਮਹਿਲੀ ਪਾਵੈ ਥਾਉ। ਮਹਿਲੀ ਹੁੰਦਾ ਜਗਿਆਸੂ, ਇਹ ਜਿਹੜਾ ਜਗਿਆਸੂ ਹੈ ਸਰੂਪ ਰੂਪੀ ਥਾਂ ਨੂੰ ਪਾ ਲੈਂਦਾ ਅੰਦਰ। ਜੇ ਨਾਮ ਰੂਪ ਨਿਧਾਨ ਜਿਹੜਾ ਖਜ਼ਾਨਾ ਸਦਾ ਮਨ ਚ ਵਸ ਜਾਵੇ ਤਾਂ ਜਗਿਆਸੂ ਅੰਦਰ ਹੀ ਪ੍ਰਾਪਤ ਕਰ ਲੈਂਦਾ ਸਭ ਕੁਛ, ਅੰਦਰ ਹੀ ਬ੍ਰਹਮ ਹੈ, ਅੰਦਰ ਹੀ ਕਿਰਪਾ ਹੋ ਜਾਂਦੀ ਹੈ। ਨਹੀਂ ਤਾਂ ਪਹਿਲਾਂ ਵੀ ਸੀ, ਕਈ ਕੁਛ ਸੀ, ਮਹਾਰਾਜ ਗੁਰੂ ਨਾਨਕ ਸਾਹਿਬ ਜਾਂ ਬਾਣੀ ਪ੍ਰਗਟ ਹੋਈ ਜਿਹੜੀ ਸੰਸਾਰ ਅੰਦਰ, ਕਿ ਪਹਿਲਾਂ ਨਹੀਂ ਸੀ ਸਾਰਾ ਕੁਛ, ਕਿ ਪਹਿਲਾਂ ਐਡੇ ਐਡੇ ਰਿਸ਼ੀ ਮੁਨੀ ਹੋਏ ਨੇ, ਕਈ ਕੁਛ ਹੋਇਆ ਪਹਿਲਾਂ। ਪਰ ਜਦੋਂ ਨਿਰੰਕਾਰ ਜੀ ਆਪਣੇ ਅਸੂਲ ਜਿਹੜੇ ਨੇ ਜਦੋਂ ਦੱਸਦੇ ਦੁਨੀਆਂ ਨੂੰ ਧੁਰਕੀ ਬਾਣੀ ਰਾਹੀਂ, ਉਹ ਉਸ ਢੰਗ ਨਾਲ ਹੀ ਕਰਨੇ ਚਾਹੀਦੇ ਨੇ, ਪ੍ਰਵਾਨ ਨਹੀਂ ਹੁੰਦੇ। ਨਿਰੰਕਾਰ ਨੇ ਹੀ ਦੁਨੀਆਂ ਤੇ ਪਹਿਲਾਂ ਦੈਂਤ ਬਣਾਏ, ਦੇਵਤੇ ਬਣਾਏ, ਸਿੱਧ ਬਣਾਏ, ਫਿਰ ਮਨੁੱਖ ਬਣਾਏ। ਜਦੋਂ ਦੇਖਿਆ ਕਿ ਇਹਨਾਂ ਨੇ ਸਾਡਾ ਨਾਮ ਨਹੀਂ ਜਪਾਇਆ ਔਰ ਉਹ ਕਾਮਯਾਬ ਨਹੀਂ ਹੈ, ਤਾਂ ਆਪ ਨਿਰੰਕਾਰ ਆਏ। ਹੁਣ ਜਿਹੜੇ ਲੋਕ ਪਹਿਲਿਆਂ ਨੂੰ ਮੰਨਦੇ ਨੇ, ਉਹ ਕਹਿੰਦੇ ਪਹਿਲਾਂ ਜਿਹੜਾ ਆਇਆ ਸੀ ਉਹ ਵੱਡਾ ਸੀ, ਉਹ ਰੱਬ ਸੀ। ਨਹੀਂ, ਰੱਬ ਨੇ ਪਹਿਲਾਂ ਛੋਟੇ ਛੋਟੇ ਭੇਜੇ ਸੀ, ਸ਼ਾਇਦ ਕੁਛ ਕਰਨਗੇ ਜਾ ਕੇ, ਪਰ ਉਹ ਛੋਟਿਆਂ ਨੇ ਵੱਡੇ ਬਣਨ ਦਾ ਯਤਨ ਕੀਤਾ, ਭਗਵਾਨ ਬਣ ਗਏ ਉਹ ਤਾਂ। ਪਰ ਪਰਮਾਤਮਾ ਨੇ ਫਿਰ ਆਪ ਆ ਕੇ ਸ੍ਰਿਸ਼ਟੀ ਤੇ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਦਾ ਭਲਾ ਕੀਤਾ। ਯਾਗ ਬਲਕ ਜਿਹੜਾ ਮੁਨੀ ਹੋਇਆ ਉਹਨੇ ਇਹ ਪਹਿਲਾਂ ਹੀ ਦੱਸ ਦਿੱਤਾ ਸੀ ਸਤਯੁਗ ਦੇ ਵਿੱਚ ਹੀ, ਬਈ ਬੇਦੀ ਵੰਸ਼ ਵਿੱਚ ਪੱਛਮ ਦਿਸ਼ਾ ਦੇ ਵਿੱਚ ਹਿੰਦੁਸਤਾਨ ਚ ਉਦੋਂ ਇੱਕੋ ਹੀ ਸੀ ਸਾਰਾ ਇਹ, ਬਈ ਇਸ ਤਰ੍ਹਾਂ ਕਰਕੇ ਇੱਕ ਅਵਤਾਰ ਆਉਣਾ ਪਰਮੇਸ਼ਰ ਦਾ, ਗੁਰੂ ਨਾਨਕ ਨਾਮ ਕਰਕੇ ਉਹ ਅਵਤਾਰ 10 ਸਰੂਪ ਧਾਰੇਗਾ, 11ਵਾਂ ਸਰੂਪ ਮੋਨੀ ਹੋਵੇਗਾ। ਉਹ ਜਿਹੜਾ ਗੁਰੂ ਨਾਨਕ ਅਵਤਾਰ ਆਉਣਾ ਪਰਮੇਸ਼ਰ ਦਾ, ਉਹਨੇ ਵਾਹਿਗੁਰੂ ਮੰਤਰ ਦੇਣਾ ਆ ਕੇ, ਇਹ ਬੇਦਿਆਂ ਚ ਲਿਖਿਆ ਹੋਇਆ, ਬੇਦਾਂ ਮੈਂ ਨਾਮ ਉੱਤਮ ਸੋ ਸੁਣਿਆ ਹੈ, ਨਾ ਹੀ ਫਿਰਿਆ ਜਿਉਂ ਬੇਤਾਲਿਆ। ਉਦੋਂ ਰਿਸ਼ੀ ਮੁਨੀ ਕਹਿੰਦੇ ਯਾਗਬਲਕ ਨੂੰ ਵੀ ਤੁਸੀਂ ਦੇ ਦਿਓ ਨਾਮ, ਇਹ ਵਾਹਿਗੁਰੂ ਮੰਤਰ ਤੁਸੀਂ ਜਪਾ ਦਿਓ। ਉਹ ਕਹਿੰਦੇ ਮੇਰਾ ਅਧਿਕਾਰ ਹੀ ਨਹੀਂ, ਮੈਂ ਕਿਵੇਂ ਜਪਾ ਸਕਦਾ, ਇਹ ਤਾਂ ਜਿਹਦਾ ਅਧਿਕਾਰ ਆ ਉਹੀ ਆ ਕੇ ਦੇਵੇਗਾ ਨਾਮ। ਇਹ ਨਾਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਹੋਰ ਕੋਈ ਨਹੀਂ ਦੇ ਸਕਦਾ। ਜੇ ਕੋਈ ਕਹੇ ਤੈਨੂੰ ਮੈਂ ਵਾਹਿਗੁਰੂ ਮੰਤਰ ਦੇ ਦਿੰਦਾ, ਵਾਹਿਗੁਰੂ ਮੰਤਰ ਤਾਂ ਵਾਹਿਗੁਰੂ ਹੀ ਦੇ ਸਕਦਾ, ਸਿਰਫ ਵਾਹਿਗੁਰੂ। ਚੌਥੇ ਪਾਤਸ਼ਾਹ ਲਿਖਦੇ ਨੇ, ਕਹਿੰਦੇ ਅਸੀਂ ਵੀ ਸਿੱਖ ਨੂੰ ਜਦੋਂ ਦੇਣਾ ਵਾਹਿਗੁਰੂ ਕੋਲੋਂ ਦਬਾਉਂਦੇ ਹਾਂ, ਕਰ ਕਿਰਪਾ ਹਰ ਨਾਮ ਦਿਵਾਇਓ, ਦਬਾਉਂਦੇ ਹਾਂ ਅਸੀਂ ਵੀ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਨਿਮਰਤਾ ਵੀ ਜਣਾਉਂਦੇ ਨੇ, ਇਸ ਕਰਕੇ ਸਤਿਗੁਰੂ ਨਾਮਦਾਨ ਬਖਸ਼ਿਸ਼ ਕਰਦੇ ਨੇ। ਨਾਮਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ, ਮਨਮੁਖ ਮਨ ਤਨ ਅੰਧ ਹੈ ਤਿਸਨੋਂ ਠੌਰ ਨਾ ਠਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਵੀ ਮਨਮੁਖਾਂ ਦਾ ਮਨ ਤਨ ਅਗਿਆਨੀ ਹੋ ਰਿਹਾ, ਮਨਮੁਖ ਮਨ ਤਨ ਅੰਧ ਹੈ। ਮਨਮੁਖ ਦਾ ਮਨ ਵੀ ਅੰਨਾ ਹੈ, ਮਨਮੁਖ ਦਾ ਸਰੀਰ ਵੀ ਅੰਨਾ ਹੀ ਹੈ, ਉਹ ਵੀ ਅਗਿਆਨੀ ਹੋ ਰਿਹਾ ਸਰੀਰ ਵੀ। ਤਿਸਨੋਂ ਠੌਰ ਨਾ ਠਾਓ, ਇਸ ਕਰਕੇ ਮਨਮੁਖ ਨੂੰ ਠਹਿਰਨ ਵਾਸਤੇ ਕੋਈ ਥਾਂ ਮਿਲਦਾ ਹੀ ਨਹੀਂ, ਟਿਕਾਣਾ ਹੀ ਨਹੀਂ ਹੈ ਕੋਈ, ਠੌਰ ਨਾ ਠਾਓ, ਠਹਿਰਨ ਵਾਸਤੇ ਕੋਈ ਥਾਂ ਨਹੀਂ ਮਿਲਦਾ, ਨਾ ਠੌਰ ਇਸ ਲੋਕ ਵਿੱਚ ਨਾ ਠਾਓ ਪਰਲੋਕ ਵਿੱਚ। ਲੋਕ ਅਤੇ ਪਰਲੋਕ ਵਿੱਚ ਉਹਦੇ ਲਈ ਕੋਈ ਥਾਂ ਨਹੀਂ ਹੈ। ਬਹੁ ਜੋਨੀ ਭਾਉਂਦਾ ਫਿਰੈ ਜਿਉਂ ਸੁਣੈ ਘਰ ਕਾਉ। ਬਹੁਤੀਆਂ ਹੀ ਜੂਨਾਂ ਚ ਘੁੰਮਦਾ, 84 ਲੱਖ ਚ ਭਾਉਂਦਾ ਹੀ ਫਿਰਦਾ, ਭਾਉਂਦਾ ਹੀ ਫਿਰਦਾ, ਜਿਵੇਂ ਖਾਲੀ ਘਰਾਂ ਦਾ ਪ੍ਰਾਹੁਣਾ ਕਾਂ ਐਵੇਂ ਭਾਉਂਦਾ ਫਿਰਦਾ, ਖਾਲੀ ਘਰਾਂ ਚ ਕਾਂ 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 ਕਰਦੇ ਫਿਰਦੇ ਨੇ। ਇਹ ਵੀ ਜੀਵ ਜਿਹੜਾ ਹੈ ਬਹੁਤੀਆਂ ਜੂਨੀਆਂ ਚ ਘੁੰਮਦਾ ਹੀ ਰਹਿੰਦਾ, ਘੁੰਮਦਾ ਹੀ ਰਹਿੰਦਾ, ਫਿਰ ਇਹਦਾ ਉਧਾਰ ਕਿਵੇਂ ਹੋਵੇ? ਗੁਰਮਤੀ ਘੱਟ ਚਾਨਣਾ ਸ਼ਬਦ ਮਿਲੈ ਹਰ ਨਾਉ। ਕਹਿੰਦੇ ਨੇ ਗੁਰੂ ਦੀ ਸਿੱਖਿਆ ਲੈ ਕੇ ਪਹਿਲਾਂ ਨਾਮ ਨੂੰ ਜਪੇ, ਗੁਰਮਤੀ ਸ਼ਬਦ ਮਿਲੈ ਹਰ ਨਾਉ, ਫਿਰ ਘੱਟ ਚਾਨਣਾ। ਫਿਰ ਕਹਿੰਦੇ ਨੇ ਘੱਟ ਹਿਰਦੇ ਦੇ ਅੰਦਰ ਗਿਆਨ ਹੁੰਦਾ, ਗਿਆਨ ਕਰਕੇ ਬ੍ਰਹਮ ਨਾਲ ਮਿਲਾਪ ਹੁੰਦਾ, ਸ਼ਬਦ ਦੇ ਨਾਲ। ਪਰਮਾਤਮਾ ਸ਼ਬਦ ਰੂਪ ਹੈ, ਪ੍ਰਕਾਸ਼ ਰੂਪ ਹੈ, ਫਿਰ ਉਹਦੇ ਨਾਲ ਜਾ ਕੇ ਜੀਵ ਦਾ ਮਿਲਾਪ ਹੁੰਦਾ। ਤ੍ਰੈਗੁਣ ਵਿਖਿਆ ਅੰਧ ਹੈ ਮਾਇਆ ਮੋਹ ਗੁਬਾਰ। ਇਹ ਜਿਹੜੀ ਤ੍ਰੈਗੁਣਾਤਮਕ ਸੰਸਾਰ ਹੈ ਨਾ, ਮਾਇਆ ਹੈ, ਸ਼ਬਦ ਸਪਰਸ਼ ਰਸ ਰੂਪ ਗੰਧ ਆਦਿ ਵਿਸ਼ਿਆਂ ਕਰਕੇ ਜਿਹੜਾ ਜੀਵ ਹੈ ਅੰਨਾ ਹੋ ਰਿਹਾ, ਤ੍ਰੈਗੁਣ ਵਿਖਿਆ ਅੰਧ ਹੈ। ਤ੍ਰੈਗੁਣਾਤਮਕ ਸੰਸਾਰ ਦੇ ਵਿੱਚ ਇਹ ਜੀਵ ਵਿਸ਼ਿਆਂ ਕਰਕੇ ਅੰਨਾ ਹੋ ਰਿਹਾ, ਮਾਇਆ ਮੋਹ ਗੁਬਾਰ, ਗਿਆਨ ਵਿਰਾਗ ਅੱਖਾਂ ਤੋਂ ਬਿਨਾਂ ਹੋ ਰਿਹਾ, ਅਤੇ ਮਾਇਆ ਦੇ ਮੋਹ ਕਰਕੇ ਗੁਬਾਰ ਜਿਹੜਾ ਗਾੜਾ ਹਨੇਰਾ ਛਾ ਰਿਹਾ, ਇਹਦੇ ਅੱਗੇ ਨੂੰ ਦੀਂਦੇ ਕੁਛ ਨਹੀਂ। ਲੋਭੀ ਅਨ ਕਉ ਸੇਵਦੇ ਪੜ ਵੇਦਾ ਕਰੈ ਪੂਕਾਰ। ਹੁਣ ਲੋਭੀ ਪੁਰਸ਼ ਨੇ ਅੰਨ ਤੋਂ ਭਾਵ ਦਵੈਤ ਨੂੰ ਸੇਵਦੇ ਨੇ, ਪਰਮਾਤਮਾ ਨੂੰ ਛੱਡ ਕੇ ਅੰਨ ਹੁੰਦਾ ਹੋਰ ਦੇਵੀ ਦੇਵਤਿਆਂ ਨੂੰ ਸੇਵਦੇ ਨੇ, ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਕਥਾ ਕਰਕੇ ਮਾਇਆ ਲਈ ਪੁਕਾਰ ਕਰਦੇ ਨੇ, ਮਾਇਆ ਦਿਓ ਸਾਨੂੰ। ਲੋਭੀਆਂ ਕਉ ਸੇਵਦੇ, ਲੋਭੀਆਂ ਦੀ ਵੀ ਸੇਵਾ ਕਰਦੇ ਨੇ ਉਹ, ਅਥਵਾ ਲੋਭੀ ਜਿਹੜੇ ਉਹ ਅਨ ਕਉ ਸੇਵਦੇ, ਉਹ ਹੋਰਨਾਂ ਦੀ ਸੇਵਾ ਕਰੀ ਜਾਂਦੇ ਨੇ ਅਤੇ ਵੇਦਾਂ ਨੂੰ ਪੜ੍ਹ ਕੇ ਮਾਇਆ ਦਾ ਕਮਾਉਣਾ ਕਰਦੇ ਨੇ ਸੰਸਾਰ ਦੇ ਅੰਦਰ। ਵਿਖਿਆ ਅੰਦਰ ਪਚ ਮੂਏ ਨਾ ਉਰਵਾਰ ਨਾ ਪਾਰ। ਉਹ ਲੋਕ ਮਾਇਆ ਦੇ ਅੰਦਰ ਹੀ ਸੜ ਕੇ ਮਰ ਗਏ ਨੇ, ਪਚ ਪਚ ਕੇ, ਪਚਣਾ ਹੁੰਦਾ ਸੜਨਾ, ਵਿਖਿਆ ਹੁੰਦੀ ਮਾਇਆ, ਵਿਖਿਆ ਹੁੰਦੀ ਜ਼ਹਿਰ। ਇਸ ਕਰਕੇ ਜ਼ਹਿਰ ਵੱਤ ਜਿਹੜੀ ਮਾਇਆ ਆ ਨਾ, ਉਹਦੇ ਸੜ ਸੜ ਕੇ ਮਰ ਗਏ ਨੇ, ਨਾ ਉਰਵਾਰ ਨਾ ਪਾਰ, ਨਾ ਉਹਨਾਂ ਨੂੰ ਉਰਲਾ ਲੋਕ ਮਿਲਿਆ ਇੱਥੋਂ ਦਾ ਸੁੱਖ ਮਿਲਿਆ, ਨਾ ਪਾਰ ਪਰਲੇ ਪਾਸੇ ਦਾ ਪਰਲੋਕ ਦਾ ਹੀ ਸੁੱਖ ਮਿਲਿਆ, ਉਹਨਾਂ ਨੂੰ ਦੋਨੋਂ ਕੁਛ ਹੀ ਨਹੀਂ ਮਿਲੇ, ਉਹ ਖਾਲੀ ਹੀ ਰਹਿ ਗਏ। ਕਿਉਂਕਿ ਉਹ ਜ਼ਹਿਰ ਦੇ ਵਿੱਚ ਹੀ ਹਮੇਸ਼ਾ ਪਲਦੇ ਨੇ, ਜ਼ਹਿਰ ਹੀ ਖਾਂਦੇ ਨੇ। ਮਾਇਆ ਮੋਹੇ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਜਗਤ ਦੀ ਪ੍ਰਤਪਾਲਨਾ ਕਰਨ ਵਾਲੇ ਪਿਤਾ ਰੂਪ ਪਰਮਾਤਮਾ ਨੂੰ ਉਹਨਾਂ ਨੇ ਮਾਇਆ ਦੇ ਮੋਹ ਵਿੱਚ ਲੱਗ ਕੇ ਭੁਲਾ ਹੀ ਦਿੱਤਾ, ਮਾਇਆ ਦੇ ਮੋਹ ਵਿੱਚ ਪੈ ਕੇ ਵਿਸਾਰਤਾ ਜਗਤ ਪਿਤਾ ਨੂੰ ਜੋ ਪਾਲਣਹਾਰਾ ਵਾਹਿਗੁਰੂ। ਇਹ ਕਿਉਂ ਹੋ ਗਈ ਗੱਲ? ਇਹਦੇ ਨਾਲ ਵਾਜਹੋਂ ਗੁਰੂ ਅਚੇਤ ਹੈ ਸਭ ਬੱਧੇ ਜਮਕਾਲ। ਹੁਣ ਮਹਾਰਾਜ ਕਹਿੰਦੇ ਗੁਰੂ ਤੋਂ ਬਿਨਾਂ ਜਿਹੜਾ ਨਾ ਸਾਰੀ ਦੁਨੀਆਂ ਅਚੇਤ ਹੋਈ ਫਿਰਦੀ, ਅਗਿਆਨੀ ਹੋਈ ਫਿਰਦੀ, ਇਸੇ ਲਈ ਜਮਕਾਲ ਨੇ ਬੰਨ੍ਹੀ ਹੋਈ ਹੈ। ਪਹਿਲਾਂ ਤਾਂ ਬੰਦਾ ਜੇ ਹੁਣ ਗੁਰਮਤ ਦੀ ਕੋਈ ਗੱਲ ਕਰਨੀ ਹੈ, ਪਹਿਲਾਂ ਤਾਂ ਗੁਰੂ ਵਾਲਾ ਬਣੇ, ਪਹਿਲੀ ਗੱਲ, ਕਕਾਰ ਧਾਰਨੀ ਨਿਤਨੇਮੀ ਹੋਵੇ, ਬਾਜਾਂ ਵਾਲੇ ਦੇ ਹੁਕਮ ਨੂੰ ਮੰਨਦਾ ਹੋਵੇ, ਰਹਿਤ ਮਰਿਆਦਾ ਹੋਵੇ, ਅਭਿਆਸ ਸੇਵਾ ਦਸਵੰਧ ਕੱਢਣਾ ਸਾਰੇ ਕਰਮ ਕਰੇ, ਉਹ ਬੰਦੇ ਅੰਦਰ ਸ਼ਰਧਾ ਹੀ ਇੰਨੀ ਹੁੰਦੀ ਆ, ਉਹ ਕਦੇ ਨਹੀਂ ਗੁਰੂ ਸਾਹਿਬ ਤੇ ਕਿੰਤੂ ਕਰੂਗਾ। ਕਿਉਂਕਿ ਜਿਹੜਾ ਆਪ ਨਿਤਨੇਮੀ ਪ੍ਰੇਮੀ ਹੈ, ਮਰਿਆਦਾ ਦਾ ਧਾਰਨੀ ਹੈ, ਗੁਰੂ ਉੱਤੇ ਸ਼ਰਧਾ ਜਿਹਦੀ ਭਰੋਸਾ, ਸ਼ਰਧਾ ਵਾਲਾ ਬੰਦਾ ਕਦੇ ਨਹੀਂ ਬੋਲਦਾ, ਪਤੀ ਵਰਤਾ ਇਸਤਰੀ ਕਦੇ ਮੂੰਹ ਨਹੀਂ ਖੋਲਦੀ, ਆਪਣਾ ਮੂੰਹ ਬੰਦ ਰੱਖਦੀ ਆ, ਬੜਬੋਲੀ ਨਹੀਂ ਹੁੰਦੀ ਉਹ, ਬਹੁਤ ਭਾਵਨਾ ਨਾਲ ਸ਼ੀਲ ਸੰਜਮ ਦੇ ਸੁਭਾਵ ਦੇ ਅੰਦਰ ਸਤ ਸੰਤੋਖ ਗਿਆਨ, ਉਹ ਆਗਿਆਕਾਰੀ ਹੈ। ਪਤੀ ਨੇ ਗਲਤ ਵੀ ਕਹਿਤਾ ਤਾਂ ਵੀ ਉਹਨੇ ਸਤ ਬਚਨ ਹੀ ਕਹੀ ਜਾਣਾ, ਗੁਰਸਿੱਖ ਵੀ ਐਸਾ ਹੀ। ਗੁਰੂ ਸਾਹਿਬ ਕਈ ਵਾਰ ਪਰਖਣ ਦੇ ਮਾਰੇ ਕਹਿ ਦਿੰਦੇ ਨੇ, ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਜਿਵੇਂ ਕਿਹਾ, ਉੱਠੋ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਬਾਬਾ ਬੁੱਢਾ ਜੀ ਨੇ ਆਪਣੇ ਅਸਮਾਨ ਵੱਲ ਨਿਗਾਹ ਮਾਰੀ, ਸਿਆਣਪ ਵਰਤੀ, ਮਹਾਰਾਜ ਹਲੇ ਅੰਮ੍ਰਿਤ ਵੇਲਾ ਹੋਣ ਚ ਸਮਾਂ ਹੈ, ਥੋੜਾ ਜਿਹਾ ਤਾਰੇ ਹਲੇ ਦੱਸਦੇ ਨੇ ਵੀ ਉੱਥੇ ਪਹੁੰਚੇ ਨਹੀਂ ਹਲੇ, ਜਦੋਂ ਇੱਥੇ ਇੱਕ ਜਾ ਕੇ ਤਾਰੇ ਆ ਗਏ ਫੇਰ ਦੋ ਵੱਜਣੇ ਆ। ਸਤਿਗੁਰੂ ਕਹਿੰਦੇ ਭਾਈ ਅਸੀਂ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ, ਉੱਠ ਕੇ ਇਸ਼ਨਾਨ ਕਰ ਲਓ। ਬਾਬਾ ਜੀ ਫੇਰ ਕਹਿੰਦੇ ਨਹੀਂ ਮਹਾਰਾਜ, ਹਲੇ ਅੰਮ੍ਰਿਤ ਵੇਲਾ ਨਹੀਂ ਹੋਇਆ, ਹਲੇ ਤਾਂ ਤਾਰੇ ਉੱਥੇ ਹੀ ਖੜੇ ਆ, ਹਲੇ ਤਾਂ ਅੱਧੀ ਰਾਤ ਆ, 12 ਵਜੇ ਆ। ਤੀਜੀ ਵਾਰੀ ਫੇਰ ਕਿਹਾ, ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਕਹਿੰਦੇ ਨਹੀਂ ਜੀ ਹਲੇ ਤਾਂ ਅੱਧੀ ਰਾਤ ਹੈ। ਸਤਿਗੁਰੂ ਕਹਿੰਦੇ ਅੱਛਾ ਕੋਈ ਨਹੀਂ, ਫਿਰ ਆਰਾਮ ਕਰ ਲਓ। ਫਿਰ ਲਿਆ ਕੱਪੜਾ, ਸੌਂ ਗਏ। ਹੁਣ ਬਾਬਾ ਲਹਿਣਾ ਜੀ ਕੋਲ ਗਏ ਨੇ, ਪੁਰਖਾ ਅੱਧੀ ਰਾਤ, ਸੋ ਉਸ ਵਕਤ ਕਹਿਣਗੇ ਅੰਮ੍ਰਿਤ ਵੇਲਾ ਹੋ ਗਿਆ, ਪੁਰਖਾ ਉੱਠੋ। ਬਾਬਾ ਲਹਿਣਾ ਜੀ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਗਏ। ਅਸਮਾਨ ਵੱਲ ਨਿਗਾਹ ਗਈ, ਮਹਾਰਾਜ ਹਲੇ ਅੱਧੀ ਰਾਤ ਹੈ। ਸਤਿਗੁਰੂ ਫੇਰ ਕਹਿੰਦੇ ਪੁਰਖਾ ਅੰਮ੍ਰਿਤ ਵੇਲਾ ਹੋ ਗਿਆ, ਇਸ਼ਨਾਨ ਕਰ ਲਓ। ਗੁਰੂ ਅੰਗਦ ਦੇਵ ਜੀ ਤਾਂ ਫਿਰ ਤੱਤ ਬੇਤੇ ਸਨ, ਕਹਿੰਦੇ ਕੋਈ ਕਾਰਨ ਹੈ, ਦੁਬਾਰਾ ਕਿਉਂ ਕਿਹਾ ਪਾਤਸ਼ਾਹ ਨੇ? ਕਹਿੰਦੇ ਸਤ ਬਚਨ ਮਹਾਰਾਜ ਜੀ, ਇਸ਼ਨਾਨ ਕਰ ਲਏ। ਮਹਾਰਾਜ ਨੇ ਵਸਤਰ ਲਏ, ਜਾ ਕੇ ਬੇਈ ਨਦੀ ਵਿੱਚ ਟੁੱਬਾ ਲਾ ਕੇ ਇਸ਼ਨਾਨ ਪਾਣੀ ਕਰਕੇ ਆ ਗਏ। ਹੁਣ ਸਤਿਗੁਰੂ ਪਰਖਣ ਦੇ ਮਾਰੇ ਫਿਰ ਕਹਿੰਦੇ ਨੇ ਪੁਰਖਾ ਹਾਲੇ ਤਾਂ ਅੱਧੀ ਰਾਤ ਸੀ, ਭਾਈ ਅਸੀਂ ਤਾਂ ਉਈ ਅੰਮ੍ਰਿਤ ਵੇਲਾ ਸੋਚ ਲਿਆ ਕਿ ਅੰਮ੍ਰਿਤ ਵੇਲਾ ਹੋ ਗਿਆ। ਹੁਣ ਇੱਥੇ ਆ ਕੇ ਫਿਰ ਇਨਸਾਨ ਤਬਲਾ ਖਾਂਦਾ, ਉਹ ਫਿਰ ਗੁਰੂ ਤੇ ਆਪਣੀ ਗੱਲ ਦਾ ਫਿਰ ਇਜ਼ਹਾਰ ਕਰਦਾ, ਲਓ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਹਲੇ ਅੱਧੀ ਰਾਤ ਹੈ, ਤੁਸੀਂ ਮੇਰੀ ਗੱਲ ਹੀ ਨਹੀਂ ਸੁਣੀ। ਨਹੀਂ, ਸਤਿਗੁਰੂ ਅੱਗੇ ਬੋਲੀ ਦਾ ਹੀ ਨਹੀਂ। ਸਤ ਬਚਨ ਮਹਾਰਾਜ ਜੀ ਅੱਧੀ ਰਾਤ, ਹਾਂਜੀ ਅੱਧੀ ਰਾਤ ਹੀ, ਹਾਂਜੀ ਗੱਲ ਤਾਂ ਠੀਕ ਹੈ। ਹੁਣ ਸਤਿਗੁਰੂ ਦੇਖਦੇ ਮੇਰੇ ਅਨੁਸਾਰ ਢਲ ਜਾਂਦਾ ਹੈ, ਜਿਵੇਂ ਮੈਂ ਬੋਲਦਾ ਇਹ ਉਹੀ ਗੱਲ ਮੰਨਦਾ ਹੈ। ਇਹ ਹੈ ਸਿੱਖ ਜਿਹੜਾ ਗੁਰੂ ਦੇ ਅਨੁਸਾਰ ਹੀ ਢਲ ਜਾਂਦਾ ਹੋਵੇ। ਸਤਿਗੁਰੂ ਦੇਖਦੇ ਨੇ ਭਾਣੇ ਵਿੱਚ ਹੈ, ਬਚਨ ਮੰਨਦਾ ਹੈ, ਹੁਕਮ ਨੂੰ ਕਮਾਉਂਦਾ ਹੈ, ਇਹਦੇ ਤੇ ਬਖਸ਼ਿਸ਼ ਕਰੀਏ। ਅਗਲੀ ਪਰਖ ਫੇਰ ਲਈ। ਬਾਬਾ ਬੁੱਢਾ ਜੀ ਨੂੰ ਕਹਿੰਦੇ ਹੁਣ ਤਾਂ ਪਰਖ ਹੋਰ ਕਰੜੀ ਕਰਤੀ, ਅੱਧੀ ਰਾਤ ਨੂੰ ਕਹਿੰਦੇ ਪੁਰਖਾ ਉੱਠ, ਚਿੱਟਾ ਦਿਨ ਚੜਾਇਆ ਜਾਂ ਕੱਪੜੇ ਧੋ ਲਿਆ, ਜਾ ਕੇ ਸੁਕਾ ਕੇ ਲਿਆ। ਬਾਬਾ ਜੀ ਕਹਿੰਦੇ ਇਹ ਕੀ ਗੱਲ, ਅੱਜ ਅੱਧੀ ਰਾਤ ਨੂੰ ਹੀ ਚਿੱਟਾ ਦਿਨ ਕਹੀ ਜਾਂਦੇ ਨੇ? ਦੋ ਤਿੰਨ ਵਾਰ ਕਿਹਾ, ਨਾ ਮਹਾਰਾਜ ਹਲ ਤਾਂ ਅੱਧੀ ਰਾਤ ਹੈ। ਫਿਰ ਬਾਬਾ ਲਹਿਣਾ ਜੀ ਨੂੰ ਕਿਹਾ ਪੁਰਖਾ ਉੱਠ ਬਈ, ਜਾ ਕੇ ਕੱਪੜੇ ਧੋ ਕੇ ਸੁਕਾ ਲਿਆ, ਦਿਨ ਚੜ੍ਹੇ ਆਇਆ ਦਿਖਦਾ। ਬਾਬਾ ਲਹਿਣਾ ਜੀ ਬੜੇ ਸਿਆਣੇ ਗੁਰੂ ਅੰਗਦ ਦੇਵ ਮਹਾਰਾਜ, ਉਹ ਜਾਣਦੇ ਨੇ ਮੇਰੇ ਸਤਿਗੁਰੂ ਕੋਈ ਚਮਤਕਾਰ ਕਰਦੇ ਨੇ। ਸਤ ਬਚਨ ਜੀ ਕੱਪੜੇ ਲੈ ਕੇ ਜਾਂ ਬੇਈ ਨਦੀ ਤੇ ਪਹੁੰਚੇ, ਉੱਥੇ ਦਿਨ ਚੜਿਆ ਹੋਇਆ। ਇਹ ਗੱਲ ਆਪਾਂ ਨਹੀਂ ਸਮਝ ਸਕਦੇ, ਬੜੀ ਦੂਰ ਦੀ ਗੱਲ ਹੈ, ਸਤਿਗੁਰੂ ਨਾਨਕ ਸਾਹਿਬ ਨੂੰ ਕੌਣ ਸਮਝ ਸਕਦਾ? ਨਹੀਂ ਜਾਣਦੇ ਕਿ ਉਹਨਾਂ ਦੀ ਸਮਰੱਥਾ ਕਿੰਨੀ ਆ, ਜੋ ਜੀ ਚਾਹੇ ਸਤਿਗੁਰੂ ਕਰ ਸਕਦੇ ਨੇ। ਜਦੋਂ ਗਏ ਕੱਪੜੇ ਧੋ ਲਏ, ਸੁਕਾ ਲਏ, ਤੈਅ ਮਾਰ ਲਏ, ਵਾਪਸ ਆਏ, ਉੱਥੇ ਫਿਰ ਹਨੇਰਾ, ਇਹ ਕੀ ਕਾਰਨ ਹੈ? ਮਹਾਰਾਜ ਕਹਿੰਦੇ ਹਲ ਤਾਂ ਅੱਧੀ ਰਾਤ ਹੀ ਸੀ, ਰਾਤ ਨੂੰ ਕੱਪੜੇ ਧੋ ਲਿਆਂਦੇ। ਕਹਿੰਦੇ ਹਾਂਜੀ ਸਤ ਬਚਨ ਮਹਾਰਾਜ। ਜਦੋਂ ਦੇਖਿਆ ਬਿਲਕੁਲ ਢਲ ਗਏ ਨੇ ਮੇਰੇ ਵਿੱਚ। ਸਿਰਫ ਪਰਖਣ ਦੇ ਮਾਰੇ ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ, ਪਰਖਣਾ ਹੀ ਹੁੰਦਾ ਆਪਾਂ ਨੇ। ਸਤਿਗੁਰੂ ਕਈ ਚੀਜ਼ਾਂ ਪਰਖਣ ਦੇ ਮਾਰੇ ਹੀ ਕਰਦੇ ਨੇ, ਪਰ ਅਣਜਾਣ ਜਿਹੜੇ ਜੀਵ ਨੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਹੁੰਦੀ ਕਿ ਪਰਖ ਰਹੇ ਨੇ ਗੁਰੂ ਸਾਹਿਬ ਸਾਨੂੰ, ਜਾਂ ਸਾਡੀ ਬੁੱਧੀ ਨੂੰ ਦੇਖ ਰਹੇ ਨੇ। ਜਾਣ ਬੁੱਝ ਕੇ ਕਈ ਵਾਰ ਐਸੀਆਂ ਪਰਖਾਂ ਲੈ ਲੈਣੀਆਂ ਜਿਹੜੀਆਂ ਮਨੁੱਖੀ ਬੁੱਧੀ ਤੋਂ ਉੱਪਰ ਦੀਆਂ ਹੁੰਦੀਆਂ ਨੇ। ਜਿਵੇਂ ਬਾਬਾ ਸ਼੍ਰੀ ਚੰਦ ਜੀ ਨੂੰ ਲਖਮੀ ਦਾਸ ਜੀ ਨੂੰ ਕਿਹਾ ਕਿੱਕਰ ਹਿਲਾਓ, ਉੱਤੋਂ ਮਠਿਆਈਆਂ ਝੜਨੀਆਂ। ਇਹ ਨਹੀਂ ਝੜ ਸਕਦੀ, ਮਠਿਆਈਆਂ ਝੜਦੀਆਂ ਨਹੀਂ, ਕਿੱਕਰ ਤੋਂ ਮਠਿਆਈ ਨਹੀਂ ਝੜਦੀ ਹੁੰਦੀ ਕਦੇ ਵੀ, ਪਰ ਗੁਰੂ ਨਾਨਕ ਸਾਹਿਬ ਝਾੜ ਸਕਦੇ। ਗੁਰੂ ਨਾਨਕ ਸਾਹਿਬ ਦੀ ਨਿਗਾਹ ਹੋ ਜੇ, ਤੁਸੀਂ ਕਿੱਕਰ ਹਿਲਾਉਣ ਦੀ ਗੱਲ ਕਰਦੇ ਹੋ, ਉਈ ਵਰਖਾ ਹੋ ਸਕਦੀ, ਅਸਮਾਨ ਚੋਂ ਹੀ ਵਰਖਾ ਹੋ ਸਕਦੀ। ਉਸ ਵਕਤ ਬਾਬਾ ਲਹਿਣਾ ਜੀ ਨੇ ਸਤ ਬਚਨ ਕਹਿ ਕੇ ਝਾੜੀ ਮਠਿਆਈ, ਔਰ ਅੱਜ ਦੇ ਲੋਕ ਉਹ ਗੱਲ ਨੂੰ ਮੰਨਦੇ ਨਹੀਂ, ਕਿਉਂਕਿ ਉਹ ਵਿਰੋਧੀ ਪੱਖ ਦੇ ਲੋਕ ਨੇ, ਉਹ ਗੁਰੂ ਨਾਨਕ ਸਾਹਿਬ ਦੀ ਤਾਕਤ ਨੂੰ ਹੀ ਛੱਡ ਦਿੰਦੇ ਨੇ। ਮਹਾਰਾਜ ਤਾਂ ਕੁਛ ਵੀ ਕਰ ਸਕਦੇ ਕਿਸੇ ਵਕਤ ਵੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਬਚਨ ਮੰਨਣਾ ਹੁੰਦਾ ਨਾ, ਇਹ ਗੱਲ ਵੱਡੀ ਹੁੰਦੀ। ਬਸ ਸਤਿਗੁਰੂ ਦੇ ਅੱਗੇ ਜਿਹੜਾ ਬੋਲਣਾ ਹੈ, ਆ ਜਿਵੇਂ ਲੋਕ ਹੁਣ ਬੜਬੜ ਕਰਕੇ ਬੋਲੀ ਜਾਂਦੇ ਨੇ, ਬੋਲੀ ਜਾਂਦੇ, ਹੜਦੇ ਹੀ ਨਹੀਂ, ਆਹ ਬਾਣੀ ਨਹੀਂ ਠੀਕ, ਉਹ ਨਹੀਂ ਠੀਕ, ਆਹ ਨਹੀਂ ਠੀਕ, ਆਹ ਮੈਂ ਵੀ ਜਿਉਂਦਾ ਤੇ ਤੁਸੀਂ ਵੀ ਜਿਉਂਦੇ ਹੋ। ਜਿੱਦਣ ਇਹ ਗੱਲ ਦੇ ਫਿਰ ਕੜਾਕੇ ਪਏ ਨਾ ਅਕਾਲ ਪੁਰਖ ਵੱਲੋਂ, ਜਿੱਦਣ ਸਜ਼ਾ ਮਿਲਣੀ ਹੈ, ਉਦਣ ਦੇਖਿਓ ਤਮਾਸ਼ਾ। ਫਿਰ ਮਹਾਰਾਜ ਚੁੱਪ ਨੇ, ਹਲੇ ਹਲੇ ਤੁਸੀਂ ਕਹਿੰਦੇ ਮਹਾਰਾਜ ਕੁਛ ਕਹਿੰਦੇ ਨਹੀਂ, ਨਿਰੰਕਾਰ ਦਾ ਥੱਪੜ ਬਹੁਤ ਭੈੜਾ ਹੁੰਦਾ, ਜਿੱਦਣ ਵੱਜਦਾ ਨਾ ਫਿਰ ਉਲਟਾ ਕੇ ਐਸਾ ਸਿਰ ਦੇ ਲੱਭਦਾ ਹੀ ਨਹੀਂ ਬੰਦਾ ਕਿੱਧਰ ਨੂੰ ਗਿਆ। ਇਸ ਕਰਕੇ ਵੱਡੇ ਵੱਡੇ ਮਹਾਂਪੁਰਖ ਚੁੱਪ ਕਿਉਂ ਰਹੇ ਨੇ ਹੁਣ ਤੱਕ? ਨਹੀਂ ਸੀ ਬੋਲ ਸਕਦੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਇੰਨੇ ਹੁਣ ਤੱਕ ਬ੍ਰਹਮ ਗਿਆਨੀ ਪੰਥ ਵਿੱਚ ਹੋਏ ਨੇ, ਉਹ ਨਹੀਂ ਸੀ ਬੋਲ ਸਕਦੇ? ਕਿਉਂ ਨਹੀਂ ਬੋਲੇ? ਅਕਾਲੀ ਫੂਲਾ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਏਡੇ ਵੱਡੇ ਜਥੇਦਾਰ, 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉਦੋਂ ਨਹੀਂ ਕੋਈ ਬੋਲਿਆ? ਹੁਣ ਨਵੇਂ ਜੰਮ ਪਏ ਸਾਰੇ, ਨਵੀਆਂ ਹੀ ਗੱਲਾਂ ਕਰਨ ਲੱਗ ਪਏ, ਕਿਸੇ ਨੇ ਕਿੰਤੂ ਨਹੀਂ ਕੀਤਾ ਕਿਸੇ ਵੀ ਗੱਲ ਤੇ। ਇਸ ਕਰਕੇ ਜਿਹੜਾ ਛੇੜਖਾਨੀਆਂ ਕਰਨੀਆਂ ਮਰਿਆਦਾਵਾਂ ਦੇ ਨਾਲ ਜਾਂ ਬਹੁਤ ਪੁੱਠਾ ਸਿੱਧਾ ਬੋਲਣਾ, ਇਹ ਆਪਾਂ ਸਾਰੇ ਵਾਹਿਗੁਰੂ ਕਿਰਪਾ ਕਰੇ ਜਿਉਂਦੇ ਰਹੀਏ, ਆਪਾਂ ਆਪਣੀਆਂ ਅੱਖਾਂ ਨਾਲ ਦੇਖਾਂਗੇ, ਸਾਰਾ ਕੁਛ ਹੀ ਦੇਖਾਂਗੇ ਵੀ ਨਿਰੰਕਾਰ ਦੇ ਫੈਸਲੇ ਕੀ ਹੁੰਦੇ ਨੇ। ਅਦਲੀ ਹੋਏ ਬੈਠਾ ਪ੍ਰਭ ਆਪੇ, ਅਦਲੀ ਹੁੰਦਾ ਫੈਸਲਾ ਕਰਨ ਵਾਲਾ। ਅਜ਼ਲ ਤੇ ਫਜ਼ਲ ਦੋ ਚੀਜ਼ਾਂ ਹੁੰਦੀਆਂ ਨੇ, ਜਿਨ੍ਹਾਂ ਨੇ ਪਰਮਾਤਮਾ ਤੋਂ ਫਜ਼ਲ ਮੰਗਿਆ, ਕਿਰਪਾ ਮੰਗੀ ਆ, ਉਹਨਾਂ ਤੇ ਕਿਰਪਾ ਹੋਈ, ਜਿਨ੍ਹਾਂ ਨੇ ਅਜ਼ਲ ਮੰਗਿਆ ਉਹਨਾਂ ਨੂੰ ਅਜ਼ਲ ਮਿਲਿਆ ਨਿਆਂ। ਜਿਵੇਂ ਕੋਈ ਬੰਦਾ ਬਹੁਤ ਤਪੱਸਵੀ ਚੜ੍ਹਾਈ ਕਰ ਗਿਆ, ਅਕਾਲ ਪੁਰਖ ਦੇ ਕੋਲ ਗਿਆ, ਕਹਿੰਦਾ ਮੇਰਾ ਨਿਆਂ ਕਰੋ, ਮੈਂ ਇੰਨਾ ਚਿਰ ਤਪੱਸਿਆ ਕੀਤੀ ਹੈ। ਕਹਿੰਦੇ ਕਿੰਨਾ? 90 ਸਾਲ ਜਾਂ ਕੁਝ ਸਾਲ ਉਹਨੇ ਕਹਿ ਤੇ ਮੰਨ ਲਓ। ਕਹਿੰਦੇ ਫੇਰ ਕਿੱਥੇ ਕੀਤੀ? ਕਹਿੰਦੇ ਉਹ ਫਲਾਨੇ ਥਾਂ ਇੱਕ ਸਿਲਾ ਦੇ ਉੱਤੇ ਬੈਠਾ, ਇੰਨੇ ਸਾਲ ਮੈਂ। ਹੁਣ ਪਰਮਾਤਮਾ ਕਹਿੰਦੇ ਤੂੰ ਮੰਗਦਾ ਨਿਆਂ? ਨਿਆਂ ਤਾਂ ਇਹ ਕਹਿੰਦਾ ਕਿ ਪੱਥਰ ਵੀ ਇੱਕ ਜੂਨੀ ਹੈ, ਤੂੰ 90 ਸਾਲ ਪੱਥਰ ਦੇ ਉੱਤੇ ਬਹਿ ਕੇ ਕਰਕੇ ਆਇਆ ਤਪੱਸਿਆ। ਨਿਆਂ ਕਹਿੰਦਾ 90 ਸਾਲ ਪੱਥਰ ਨੂੰ ਸਿਰ ਤੇ ਰੱਖ, ਨਿਆਂ ਤਾਂ ਇਹ ਕਹਿੰਦਾ। ਕੋਲ ਕੋਈ ਮਹਾਂਪੁਰਸ਼ ਖੜੇ ਹੋਰ, ਉਹ ਕਹਿੰਦੇ ਭਾਈ ਪਰਮਾਤਮਾ ਤੋਂ ਨਿਆਂ ਨਹੀਂ ਮੰਗੀਦਾ, ਪਰਮਾਤਮਾ ਤੋਂ ਮੰਗੀਦੀ ਕਿਰਪਾ। ਅਜ਼ਲ ਮੰਗ ਤੋਂ ਪਰਮਾਤਮਾ ਤੋਂ ਫਜ਼ਲ ਮੰਗ, ਅਜ਼ਲ ਨਾ ਮੰਗ। ਫਜ਼ਲ ਹੁੰਦੀ ਕਿਰਪਾ ਕਰਨੀ। ਇਸ ਕਰਕੇ ਪਰਮਾਤਮਾ ਨਾਲੋਂ ਕੋਈ ਲੋਕ ਹੁਣ ਵੱਡੇ ਬਣ ਗਏ, ਰੱਬ ਤੋਂ ਵੀ, ਗੁਰੂ ਤੋਂ ਵੀ, ਬ੍ਰਹਮ ਗਿਆਨੀਆਂ ਤੋਂ ਵੀ ਵੱਡੇ ਬਣ ਗਏ ਸਾਰੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਕਹਿੰਦੇ ਨੇ ਆਗਿਆਕਾਰੀ ਸਤਿਗੁਰੂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਆਗਿਆ ਮੰਨੀ, ਗੁਰੂ ਅਮਰਦਾਸ ਮਹਾਰਾਜ ਨੇ ਆਗਿਆ ਮੰਨੀ। ਗੁਰੂ ਅਮਰਦਾਸ ਮਹਾਰਾਜ ਦੀ ਤਾਂ ਤੁਰਿਆ ਜਾਂਦਿਆਂ ਗੁਰੂ ਅੰਗਦ ਦੇਵ ਜੀ ਤੋਂ ਬਾਂਹ ਹੀ ਅੱਗੇ ਲੰਘ ਗਈ ਸੀ, ਸਿਰਫ ਬਾਂਹ। ਉਹ ਬਾਂਹ ਤੋਂ ਹੀ ਕੰਮ ਨਹੀਂ ਲਿਆ ਮੁੜ ਕੇ, ਕਹਿੰਦੇ ਤੂੰ ਗੁਰੂ ਤੋਂ ਅੱਗੇ ਕਿਉਂ ਲੰਘੀ? ਇਸ ਕਰਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਵਾਜੋਂ ਗੁਰੂ ਅਚੇਤ ਹੈ ਸਭ ਬੱਧੀ ਜਮਕਾਲ। ਗੁਰਾਂ ਤੋਂ ਬਿਨਾਂ ਸਾਰੀ ਦੁਨੀਆਂ ਅਗਿਆਨੀ ਹੋ ਰਹੀ ਹੈ, ਇਸ ਕਰਕੇ ਜਮਦੂਤਾਂ ਨੇ ਬੰਨੀ ਹੋਈ। ਕੁਛ ਕੁ ਜਨਕ ਰਾਜੇ ਨੇ ਜਦੋਂ ਨਰਕ ਖਾਲੀ ਕੀਤੇ ਸੀ, ਧਰਮ ਰਾਜੇ ਨੇ ਉਦੋਂ ਇਹ ਮੰਗ ਕਰ ਲਈ ਹੋਣੀ ਵੀ ਕੁਛ ਬੰਦੇ ਤਾਂ ਪੱਕੇ ਹੀ ਰਹਿਣ ਦਿਆ ਕਰੋ ਮੇਰੇ ਕੋਲ, ਜੇ ਜਨਕ ਰਾਜੇ ਵਰਗਾ ਆ ਵੀ ਜਾਵੇ ਇਹਨਾਂ ਖਾਲੀ ਹੋ ਜਾਣ। ਹੁਣ ਪੱਕਿਆਂ ਦਾ ਇੰਤਜ਼ਾਮ ਤਾਂ ਐਂ ਹੋਣਾ। ਜਿਹੜੇ ਹੁਣ ਨਿੰਦਕ ਲੋਕ ਨੇ ਬਹੁਤ ਸਾਰੀਆਂ ਗੱਲਾਂ ਕਰੀ ਜਾਂਦੇ ਨੇ, ਕਿੰਤੂ ਪ੍ਰੰਤੂ ਕਰੀ ਜਾਂਦੇ ਬਾਣੀਆਂ ਪਈ, ਉਹ ਪੱਕੇ ਹੀ ਬਿਠਾਉਣੇ ਨੇ, ਹੁਣ ਕੱਢਣੇ ਹੀ ਨਹੀਂ ਨਰਕਾਂ ਚੋਂ, ਸਦਾ ਵਾਸਤੇ ਧਰਮ ਰਾਜ ਨੂੰ ਦੇ ਦੇਣੇ ਵੀ ਇਹ ਬਿਠਾ ਕੇ ਰੱਖ ਆਪਣੇ ਕੋਲੇ। ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ। ਸਤਿਗੁਰੂ ਕਹਿੰਦੇ ਜਿਹੜੇ ਗੁਰਮਤੀ ਇਹ ਸੱਚੇ ਨਾਮ ਨੂੰ ਯਾਦ ਕਰਦੇ ਨੇ, ਜਮਾਂ ਤੋਂ ਬਚ ਗਏ ਨੇ। ਮਨੁੱਖ ਦਾ ਕੰਮ ਕਿੰਤੂ ਕਰਨਾ ਨਹੀਂ ਸੀ, ਮਨੁੱਖ ਦਾ ਕੰਮ ਤਾਂ ਸੀ ਗੁਰੂ ਦੀ ਮਤ ਲੈ ਕੇ, ਅੰਮ੍ਰਿਤ ਛੱਕ ਕੇ, ਗੁਰੂ ਵਾਲੇ ਬਣ ਕੇ ਵਾਹਿਗੁਰੂ ਵਾਹਿਗੁਰੂ ਕਰਨਾ। ਇੱਕ ਬੰਦੇ ਦੀ ਕੋਈ ਰਹਿਤ ਨਹੀਂ, ਬਹਿਤ ਨਹੀਂ, ਕੋਈ ਨਾਮ ਨਹੀਂ, ਕੋਈ ਅਭਿਆਸ ਨਹੀਂ। ਹੁਣੇ ਹੀ ਉੱਠਿਆ, ਉੱਠ ਕੇ ਰੌਲਾ ਪਾਉਣ ਲੱਗ ਗਿਆ। ਸਿਆਣੇ ਬੰਦੇ ਰੌਲਾ ਨਹੀਂ ਪਾਉਂਦੇ, ਗੁਰਮੁਖ ਨਹੀਂ ਰੌਲਾ ਪਾਉਂਦੇ, ਸ਼ਰਧਾ ਵਾਲੇ ਰੌਲਾ ਨਹੀਂ ਪਾਉਂਦੇ, ਗੁਰਮਤੀਏ ਨਹੀਂ ਰੌਲਾ ਪਾਉਂਦੇ। ਮਹਾਰਾਜ ਕਹਿੰਦੇ ਇਹ ਰੌਲਾ 100 ਸਾਖੀ ਚ ਲਿਖਿਆ, ਰੌਲੇ ਕੇ ਸਿੱਖ ਹੋਵੇਂਗੇ। ਕਹਿੰਦੇ ਮੇਰੇ ਇਹ ਜੇ ਵੀ ਸਿੱਖ ਹੋਣਗੇ, ਉਹ ਰੌਲਾ ਹੀ ਪਾਇਆ ਕਰਨਗੇ ਬਸ, ਉਹ ਦੂਜਾ ਕੰਮ ਨਹੀਂ ਕਰਦੇ, ਕੋਈ ਬਾਣੀ ਨਹੀਂ ਪੜਨਗੇ, ਨਿਤਨੇਮੀ ਨਹੀਂ ਹੋਣਗੇ, ਉਹ ਅਭਿਆਸੀ ਨਹੀਂ ਹੋਣਗੇ, ਪ੍ਰੇਮੀ ਨਹੀਂ ਹੋਣਗੇ। ਜੇ ਤੁਸੀਂ ਅਭਿਆਸੀ ਹੋ ਤਾਂ ਫਿਰ ਅੰਦਰ ਆਪ ਹੀ ਦੇਖ ਲਓ, ਤੀਜੀ ਨੇਤਰ ਖੋਲ੍ਹ ਕੇ ਤੀਜਾ ਦੇਖ ਲਓ ਤਾਂ ਸਾਰਾ ਕੁਛ, ਸੰਗਤ ਨੂੰ ਕਿਉਂ ਗੁੰਮਰਾਹ ਕਰਦੇ ਹੋ? ਇਸ ਕਰਕੇ ਸੰਗਤ ਨੂੰ ਤਾਂ ਸੁਚੇਤ ਹੀ ਰਹਿਣਾ ਚਾਹੀਦਾ, ਆਪਾਂ ਨੇ ਨਾ ਇੱਧਰ ਲਈ ਸੁਣਨੀ ਨਾ ਉੱਧਰ ਲਈ। ਮਹਾਰਾਜ ਕਹਿੰਦੇ ਮੇਰੇ ਮਨ ਤਾਜ ਹਉਮੈ ਨਿੰਦਾ ਅਹੰਕਾਰ, ਇਹ ਸਾਰਾ ਕੁਛ ਛੱਡ ਦੇ। ਆਪਾਂ ਤੇ ਸੰਗਤ ਨੇ ਸਿਰਫ ਨਾਮ ਜਪਣਾ, ਬਸ ਅਭਿਆਸ ਕਰਨਾ, ਨਿਤਨੇਮ ਕਰਨਾ, ਕੁਰਾਇਤਾਂ ਤੋਂ ਬਚਣਾ, ਰਹਿਤ ਰੱਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਹੈ, ਵਿਸ਼ਵਾਸ ਕਰਨਾ ਮਹਾਰਾਜ ਜੀ ਤੇ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਕਰਦੇ ਨੇ ਉਹ ਸਭ ਠੀਕ ਹੈ, ਜੋ ਕੀਤਾ ਸੋ ਠੀਕ ਹੈ, ਜੋ ਅੱਗੇ ਨੂੰ ਕਰੇਗਾ ਸੋ ਠੀਕ ਹੋਵੇਗਾ।